Satnam, Satapur, Nirbhair, Akal Murat, 1905 Prasad, Jap, Ad Sach, Jugat Sach, Happy Sach, Nanak Hose, Pi Sach, Chakr Chehne, Yar Barn Jat, Yar Pat, Nahin Jehe, रूप रंग हर रेख पे ऊ कह ना सकत केहे अचल मूर्त अनुभव प्रकाश मितोज कहिजे कोट इंद्र इंद्राण सहे सहान गणिजे त्रिभुवन महीप सुर नर असुर नेत नेत बन तृण कहत त्वय सर्व नाम कथय कवन कर्म नाम वर्णत सुमत ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी मुख उचरै शास्त्र खट पिंग गिरन चढ़ जाए अंध लखै बदरो सुने जो काल कृपा कराए कहां बुद्ध प्रभु तुच्छ हमारी बरन सकै महिमा जो तिहारी हम न सकत कर सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधारी
वाहेगुरु साहिब जी फोकट धर्म भयो फलहीन जो पूज सेला जोग कोट गवाई सिद्ध कहा सिल के पार से बल वृद्ध कटी नव निद न पाई आज ही आज समो जो बित्यो नह काज सरयो कछ लाज न आई श्री भगवंत भजो ना अरे जड़ ऐसे ही ऐस सो बैस गवाई
वाहेगुरु जी का खालसा वाहेगुरु जी की फतेह गुरु गरीब नवाज सच्चे पातशाह जी दी साजी नवाजी होई गुरु रूप गुरु खालसा साध संगत जी आप जी अत्यंत वड्डे भागां वाले हो ਜਿਨ੍ਹਾਂ ਨੂੰ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਕਥਾ ਔਰ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਦੀਵਾਨ ਸਜਦੇ ਹਨ ਸਾਰਾ ਦਿਨ ਹਰੀ ਜਸ ਕੀਰਤਨ ਕਥਾ ਸੰਗਤਾਂ ਸਰਵਣ ਕਰਦੀਆਂ ਰਹਿੰਦੀਆਂ ਹਨ ਸ਼ਾਮ ਦੇ ਦੀਵਾਨਾਂ ਵਿੱਚ ਹਰ ਰੋਜ਼ ਨਾਮ ਸਿਮਰਨ ਤੋਂ ਬਾਅਦ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਕਥਾ ਚੱਲਦੀ ਹੈ 33 ਸਵਈਆਂ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਜਿੱਥੇ ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਦਾ ਤਰੀਕਾ ਦੱਸਿਆ ਹੈ ਕਿ ਸੱਚੇ ਪਿਆਰ ਨਾਲ ਸੱਚੀ ਸ਼ਰਧਾ ਨਾਲ ਵਿਸ਼ਵਾਸ ਨਾਲ ਜਪਿਆ ਜਾਵੇ ਉੱਥੇ ਨਾਲ ਇਹ ਵੀ ਦੱਸਿਆ ਹੈ ਵੀ ਬਹੁਤੇ ਲੋਕ ਰੱਬ ਦੇ ਰਸਤੇ ਦਾ ਵਿਖਾਵਾ ਕਰਦੇ ਹਨ ਪਖੰਡ ਕਰਦੇ ਹਨ ਹਿੰਦੂਆਂ ਮੁਸਲਮਾਨਾਂ 'ਚ ਸਭ ਧਰਮਾਂ ਵਿੱਚ ਇਹੋ ਜਿਹੇ ਲੋਕ ਹੁੰਦੇ ਹਨ ਜਿਹੜੇ ਘਰੋਂ ਤਾਂ ਰੱਬ ਨੂੰ ਤੁਰਨ ਨਿਕਲਦੇ ਹਨ ਮਿਲਣ ਵਾਸਤੇ ਕਿ ਪਰਮਾਤਮਾ ਨੂੰ ਮਿਲਾਂਗੇ ਪਰ ਰਸਤੇ ਵਿੱਚ ਹੀ ਉਲਝ ਜਾਂਦੇ ਹਨ ਚੱਲ ਇੱਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ ਸੋ ਗਰੀਬ ਨਿਵਾਜ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਸਮਝਾਇਆ ਹੈ ਵੀ ਇਹ ਰਾਹ ਠੀਕ ਨਹੀਂ ਹੈ ਸੋ ਸਤਿਗੁਰਾਂ ਦੇ ਪਵਿੱਤਰ ਪਾਵਨ ਬਚਨ ਸੁਣਨ ਯੋਗ ਹਨ ਸਾਰੀ ਸੰਗਤ ਸੁਰਤੀ ਜੋੜੋ ਇਹ ਪਰਮਾਰਥ ਦੇ ਰਾਹ ਦੇ ਵਿੱਚ ਕੰਮ ਆਉਂਦੇ ਹੈ ਖਾਲਸਾ ਜੀ ਸ਼ਾਸਤਰਕਾਰਾਂ ਨੇ ਅਧਿਕਾਰੀ ਦਾ ਜ਼ਿਕਰ ਵਾਰ ਵਾਰ ਕੀਤਾ ਹੈ ਜੈਸੇ ਡਾਕਟਰੀ ਦੀਆਂ ਕਿਤਾਬਾਂ, ਮੈਡੀਕਲ ਲਾਈਨ ਦੀਆਂ ਕਿਤਾਬਾਂ, ਉਹ ਸਿਰਫ ਡਾਕਟਰ ਹੀ ਪੜ੍ਹਦੇ, ਦੂਸਰੇ ਨੂੰ ਉਹਦਾ ਕੋਈ ਮਤਲਬ ਨਹੀਂ ਹੈ, ਨਾ ਉਹਨਾਂ ਨੂੰ ਕੋਈ ਸਮਝ ਆਉਂਦੀ ਹੈ। ਵਕਾਲਤ ਦੀਆਂ ਕਿਤਾਬਾਂ, ਕਾਨੂੰਨ ਦੀਆਂ ਕਿਤਾਬਾਂ ਵਕੀਲ ਪੜ੍ਹਦੇ ਹਨ, ਉਹਨਾਂ ਨੂੰ ਉਹਦੀ ਸਮਝ ਆਉਂਦੀ ਹੈ ਵੀ ਲਾਅ ਕਿਹੜੀ ਚੀਜ਼ ਵਾਸਤੇ ਕੈਸਾ ਹੈ। ਦੂਸਰੇ ਨੂੰ ਕੀ ਪਤਾ, ਦੂਸਰੇ ਨੂੰ ਰੁਚੀ ਵੀ ਨਹੀਂ ਹੁੰਦੀ। ਔਰ ਇਸੇ ਤਰ੍ਹਾਂ ਸੰਸਾਰ ਵਿੱਚ ਵੱਖ ਵੱਖ ਪ੍ਰਕਾਰ ਦੀ ਵਿੱਦਿਆ ਦੀਆਂ ਪੁਸਤਕਾਂ, ਵੱਖ ਵੱਖ ਤਰ੍ਹਾਂ ਦਾ ਲਿਟਰੇਚਰ ਹੁੰਦਾ ਹੈ। ਜਿਹੜਾ ਜਿਹਦੇ ਵਾਸਤੇ ਬਣਿਆ ਹੈ ਉਹ ਉਹਨੂੰ ਪੜ੍ਹਦਾ ਹੈ, ਉਹਨੂੰ ਸੁਣਦਾ ਹੈ, ਉਹਨੂੰ ਸਮਝਦਾ ਹੈ। ਜਿਹੜਾ ਲਿਟਰੇਚਰ ਜਿਸ ਵਰਗ ਵਾਸਤੇ ਨਹੀਂ ਹੈ ਉਹਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ ਹੁੰਦਾ। ਇਹ ਜਿਹੜਾ ਅਧਿਆਤਮਿਕ ਲਿਟਰੇਚਰ ਹੈ, ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਇਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਰੱਬ ਦੇ ਰਾਹ 'ਤੇ ਤੁਰਨਾ ਚਾਹੁੰਦੇ ਆ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ। ਜੇ ਦੂਸਰੇ ਲੋਕ ਇਹਨੂੰ ਪੜ੍ਹਨਗੇ ਉਹਨਾਂ ਨੂੰ ਨਹੀਂ ਰੁਚੀ ਪੈਦਾ ਹੋਵੇਗੀ। ਜੇ ਰੁਚੀ ਬਣੇਗੀ ਤਾਂ ਉਹ ਉਹਨੂੰ ਆਪਣੇ ਨਜ਼ਰੀਏ ਨਾਲ, ਆਪਣੇ ਧਿਆਨ ਨਾਲ, ਆਪਣੇ ਖਿਆਲ ਨਾਲ ਦੇਖਣਗੇ। ਅੱਜ ਸਮੱਸਿਆ ਹੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਅਸੀਂ ਇਸ ਰੁਚੀ ਨਾਲ ਨਹੀਂ ਲੈ ਰਹੇ ਜਿਹੜੀ ਨਾਲ ਲੈਣਾ ਚਾਹੀਦਾ, ਭਾਵ ਸਾਡੀ ਰੁਚੀ ਪਰਮਾਰਥ ਵੱਲ ਹੋਣੀ ਚਾਹੀਦੀ ਹੈ। ਸਤਿਗੁਰਾਂ ਨੇ ਸਾਨੂੰ ਬੜੇ ਪਿਆਰ ਨਾਲ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤਿਨਾ ਸਮਾਣੀ। ਸੋ ਪਿਆਰੀ ਸੰਗਤ, ਮਨ ਬਿਰਤੀਆਂ ਜੋੜ ਕੇ ਰਸਨਾ ਨੂੰ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਫੋਕਟ ਧਰਮ ਭਇਓ ਫਲਹੀਨ,
ਮਹਾਰਾਜ ਕਹਿੰਦੇ ਜਿਹੜੇ ਫੋਕਟ ਪਖੰਡ ਵਾਲੇ ਕਰਮ ਹਨ, ਧਰਮ ਹਨ, ਉਹ ਫਲਹੀਣੇ ਹਨ, ਭਾਵ ਉਹਨਾਂ ਨੂੰ ਕਰਨ ਨਾਲ ਕਿਸੇ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਕੰਮ ਉਹ ਕਰਨਾ ਚਾਹੀਦਾ ਹੈ ਜਿਹਦੇ ਕਰਨ ਨਾਲ ਕੋਈ ਫਲ ਮਿਲੇ, ਪਰ ਲੋਕ ਉਹ ਕੰਮ ਕਰ ਰਹੇ ਆ ਜਿਹਦੇ ਨਾਲ ਮਿਲਣਾ ਕੱਖ ਨਹੀਂ। ਜਿਹੜੇ ਵਿਖਾਵੇ ਦੇ ਧਰਮ ਹਨ ਉਹਨਾਂ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਵੀ ਸ਼ੁਭ ਕਰਮ ਕਰਨਾ ਕਰੋ, ਪਰ ਕਰੋ ਭਾਵਨਾ ਨਾਲ, ਵਿਸ਼ਵਾਸ ਨਾਲ, ਸ਼ਰਧਾ ਨਾਲ, ਅਤੇ ਕਰੋ ਵੀ ਠੀਕ। ਜੇ ਤੁਸੀਂ ਐਵੇਂ ਹੀ ਹਵਾ 'ਚ ਤਲਵਾਰਾਂ ਮਾਰੀ ਜਾਂਦੇ ਉਹਦਾ ਕੱਖ ਨਹੀਂ ਮਿਲਣਾ, ਪ੍ਰਾਪਤੀ ਨਹੀਂ ਹੋਣੀ। ਫੋਕਟ ਵਿਖਾਵੇ ਦੇ ਧਰਮ ਕੀਤੇ ਬਹੁਤ ਪ੍ਰਕਾਰ ਦੇ, ਪਰ ਭਇਓ ਫਲਹੀਨ, ਉਹਨਾਂ ਦਾ ਫਲ ਕੁਛ ਨਹੀਂ ਮਿਲਿਆ।
ਜੋ ਪੂਜ ਸੇਲਾ ਜੁਗ ਕੋਟ ਗਵਾਈ,
ਕਈ ਯੁੱਗ ਪੱਥਰਾਂ ਦੀ ਪੂਜਾ ਕਰਦੇ ਰਹੇ, ਮੂਰਤੀਆਂ ਦੀ ਪੂਜਾ ਕਰਦੇ ਰਹੇ, ਹੁਣ ਪੱਥਰ ਨੇ ਕੀ ਦੇਣਾ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਬਚਨ ਹੈ, ਜੋ ਪੱਥਰ ਕੋ ਕਹਿਤੇ ਸੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜਿਹੜੇ ਪੱਥਰ ਨੂੰ ਦੇਵਤਾ ਕਰਕੇ ਮੰਨਦੇ ਹਨ ਉਹਨਾਂ ਦੀ ਕਾਲਣਾ ਬਿਰਥੀ ਚਲੀ ਜਾਂਦੀ ਹੈ, ਲਾਭ ਕੱਖ ਵੀ ਨਹੀਂ ਹੁੰਦਾ। ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਜਿਹੜੇ ਪੱਥਰ ਨੂੰ ਮੱਥਾ ਟੇਕਦੇ ਅਤੇ ਪੈਰੀਂ ਪੈਂਦੇ ਨੇ ਉਹਨਾਂ ਦੀ ਕਾਲਣਾ ਬਿਰਥੀ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਇੱਕ ਹੈ ਪਾਥਰ ਕੀਚੈ ਭਾਓ, ਦੂਜਾ ਪਾਥਰ ਧਰੀਐ ਪਾਓ। ਇੱਕ ਪੱਥਰ ਨੂੰ ਤਾਂ ਤੁਸੀਂ ਰੱਬ ਮੰਨਦੇ ਹੋ, ਪ੍ਰੇਮ ਸ਼ਰਧਾ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ ਵੀ ਇਹ ਭਗਵਾਨ ਹੈ। ਦੂਸਰੇ ਪੱਥਰ ਦੇ ਉੱਤੇ ਪੈਰ ਧਰ ਕੇ ਲੰਘ ਜਾਂਦੇ ਹੋ, ਹੈ ਤਾਂ ਪੱਥਰ ਉਹ ਵੀ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਉਹ ਮੰਦਰ ਵਿੱਚ ਪਿਆ ਹੋਇਆ ਪੱਥਰ ਦੇਵਤਾ ਹੈ ਤਾਂ ਜਿਹੜਾ ਸੜਕ 'ਤੇ ਪਿਆ ਉਹ ਦੇਵਤਾ ਨਹੀਂ ਹੈ, ਉਹ ਵੀ ਦੇਵਤਾ ਹੋਣਾ ਚਾਹੀਦਾ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਅਸੀਂ ਕਿਸੇ ਪੱਥਰ ਨੂੰ ਨਹੀਂ ਮੰਨਦੇ, ਇੱਕ ਹਰੀ ਨੂੰ ਮੰਨਦੇ ਹਾਂ, ਪਰਮਾਤਮਾ ਨੂੰ ਜੋ ਸਾਰਿਆਂ 'ਚ ਵੱਸਦਾ ਹੈ, ਜੋ ਬੰਦੇ ਦੇ ਅੰਦਰ ਵੱਸਦਾ ਹੈ। ਸੋ ਖਾਲਸਾ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਵੀ ਜੇ ਕਰੋੜਾਂ ਯੁੱਗ ਵੀ, ਕੋਟ ਯੁੱਗ ਪੱਥਰ ਦੀ ਪੂਜਾ ਕਰਦੇ ਰਹੋਗੇ, ਕੱਖ ਨਹੀਂ ਨਿਕਲਣਾ, ਪੱਥਰ ਦੇ ਵਿੱਚੋਂ ਪ੍ਰਾਪਤੀ ਨਹੀਂ ਹੋਣੀ ਪਰਮਾਤਮਾ ਦੀ।
ਸਿੱਧ ਕਾ ਹਾਸਿਲ ਕੇ ਪਾਰਸੇ।
ਪੱਥਰ ਨੂੰ ਪਰਸਣ ਨਾਲ, ਪੱਥਰ ਨੂੰ ਹੱਥ ਲਾਉਣ ਨਾਲ, ਪੱਥਰ ਨੂੰ ਮੱਥਾ ਟੇਕਣ ਨਾਲ, ਪੱਥਰ ਦੀ ਸੇਵਾ ਕਰਨ ਨਾਲ, ਪੱਥਰ ਨੂੰ ਭੋਗ ਲਵਾਉਣ ਨਾਲ ਕੀ ਸਿੱਧੀ ਹੋਣ ਲੱਗੀ ਹੈ? ਕੁਝ ਵੀ ਸਿੱਧੀ ਨਹੀਂ ਪ੍ਰਾਪਤ ਹੋਣੀ, ਕੋਈ ਵੀ ਕਾਰਜ ਸਿੱਧ ਨਹੀਂ ਹੋਣਾ, ਕੁਛ ਵੀ ਤੈਨੂੰ ਆਤਮਕ ਤੌਰ 'ਤੇ ਆਨੰਦ ਨਹੀਂ ਆਉਣਾ, ਪਰਮਾਰਥ ਦੀ ਸਿੱਧੀ ਨਹੀਂ ਹੋਣੀ।
ਬਲ ਬ੍ਰਿਧ ਘਟੀ ਨਵ ਨਿਦ ਨਾ ਪਾਈ।
ਸਾਰੀ ਉਮਰ ਪੱਥਰ ਦੀ ਮੂਰਤੀ ਪੂਜਦੇ ਰਹੇ, ਬਲ ਵੀ ਘੱਟ ਗਿਆ, ਸ਼ਕਤੀ ਵੀ ਘੱਟ ਗਈ, ਬੁੱਢੇ ਹੋ ਗਏ, ਪਰ ਉਹਨਾਂ ਵਿੱਚੋਂ 9 ਨਿਧੀਆਂ 18 ਸਿੱਧੀਆਂ ਜਿਹੜੀਆਂ ਮਿਲਣੀਆਂ ਸੀ ਉਹ ਨਹੀਂ ਮਿਲੀਆਂ। ਸਾਰੀ ਉਮਰ ਪੱਥਰ ਨੂੰ ਪੂਜਣ ਤੋਂ ਬਾਅਦ ਵੀ ਕਿਸੇ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ।
ਆਜ ਹੀ ਆਜ ਸਮੋ ਜੋ ਬਿਤਿਓ,
ਅੱਜ ਕੱਲ੍ਹ ਕਰਦਿਆਂ ਸਮਾਂ ਬੀਤ ਗਿਆ, ਟਾਈਮ ਲੰਘ ਗਿਆ, ਕਿਉਂਕਿ ਸਮਾਂ ਇੱਕ ਐਸੀ ਚੀਜ਼ ਹੈ, ਅੱਜ ਦੀ ਘੜੀ ਸਾਡੇ ਕੋਲ ਹੈ, ਕੱਲ੍ਹ ਕਿਸੇ ਨੇ ਨਹੀਂ ਦੇਖੀ। ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਪੁੱਛਿਆ, ਮਰਦਾਨਿਆ ਮੌਤ ਕਿੰਨੀ ਕੁ ਦੂਰ ਜਾਣੀ ਹੈ? ਕਹਿੰਦਾ ਮਹਾਰਾਜ ਅੱਜ ਦਾ ਦਿਨ ਆਇਆ, ਕੱਲ੍ਹ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਤਾਂ ਮੌਤ ਨੂੰ ਬੜੀ ਦੂਰ ਸਮਝ ਲਿਆ, ਮੌਤ ਇੰਨੀ ਦੂਰ ਨਹੀਂ ਹੈ, ਕੱਲ੍ਹ ਬੜੀ ਦੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦੱਸੋ ਮੌਤ ਕਿੰਨੀ ਨੇੜੇ ਹੈ? ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਸਾਨੂੰ ਕਹਿੰਦੇ ਆਦਮੀ, ਦਮ ਆ ਗਿਆ ਤਾਂ ਆਦਮੀ, ਨਹੀਂ ਆਇਆ ਤਾਂ ਮੁਰਦਾ ਮਿੱਟੀ। ਸਵਾਸ ਚੱਲਦੇ ਹੈ ਤਾਂ ਜਿਉਂਦਾ ਹੈ, ਸਵਾਸ ਰੁਕ ਗਿਆ ਤਾਂ ਮੁਰਦਾ। ਸਾਹ ਬਾਹਰ ਗਿਆ, ਪਤਾ ਨਹੀਂ ਅੰਦਰ ਜਾਣਾ ਕਿ ਨਹੀਂ ਜਾਣਾ, ਮੁੜ ਕੇ ਕਿਸੇ ਕੋਲ ਕੋਈ ਗਰੰਟੀ ਨਹੀਂ ਹੈ। ਸਮਾਂ ਅੱਜ ਦਾ ਹੁਣ ਦਾ ਹੀ ਹੈ, ਹੁਣ ਨੂੰ ਸੰਭਾਲ ਲਓ। ਭਾਈ ਵੀਰ ਸਿੰਘ ਜੀ ਕਹਿੰਦੇ ਰਹੀ ਵਾਸਤੇ ਕੱਤ, ਸਮੇਂ ਨੇ ਇੱਕ ਨਾ ਮੰਨੀ। ਮੈਂ ਬੜੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਅਰਦਾਸਾਂ ਕੀਤੀਆਂ, ਜੋਦੜੀਆਂ ਕੀਤੀਆਂ, ਵਾਸਤੇ ਪਾਏ ਵੀ ਸਮਿਆਂ ਰੁਕ ਜਾ, ਪਰ ਸਮਾਂ ਨਹੀਂ ਰੁਕਿਆ, ਸਮੇਂ ਨੇ ਮੰਨੀ ਨਹੀਂ ਗੱਲ। ਰਹੀ ਵਾਸਤੇ ਕੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਮੈਂ ਉਹਦਾ ਕੰਨਾ ਉਹਦੀ ਕੰਨੀ ਫੜ ਕੇ ਖਿੱਚਿਆ ਪਰ ਉਹ ਨਿਕਲ ਗਿਆ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਬੰਨੀ। ਜਿੰਨੀਆਂ ਮੈਂ ਰੋਕਾਂ ਲਾਈਆਂ ਉਹ ਸਾਰੀਆਂ ਭੰਨ ਕੇ ਚਲਾ ਗਿਆ ਸਮਾਂ। ਤ੍ਰਿਖੇ ਆਪਣੇ ਵੇਗ ਟੱਪ ਗਿਆ ਬੰਨੇ ਬੰਨੀ। ਸਮੇਂ ਦਾ ਵੇਗ ਬੜਾ ਹੀ ਤਿੱਖਾ ਹੈ, ਸਭ ਬੰਨੇ ਬੰਨੀਆਂ ਤੋੜ ਕੇ ਲੰਘ ਜਾਂਦਾ ਹੈ, ਟਾਈਮ ਨਹੀਂ ਰੁਕਿਆ ਕਿਸੇ ਕੋਲੋਂ, ਕਿਸੇ ਕੋਲੋਂ ਨਹੀਂ ਰੁਕਿਆ। ਘੜੀ ਦੀ ਬੈਟਰੀ ਮੁੱਕ ਜਾਵੇ, ਸੈੱਲ ਮੁੱਕ ਜਾਵੇ, ਘੜੀ ਦੀਆਂ ਸੂਈਆਂ ਭਾਵੇਂ ਰੁਕ ਜਾਣ, ਪਰ ਟਾਈਮ ਦੀਆਂ ਨਹੀਂ ਰੁਕਣੀਆਂ, ਉਹ ਚੱਲਦੀਆਂ ਰਹਿਣੀਆਂ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਬੰਦੇ ਅਜੇ ਵੀ ਇਹ ਟਾਈਮ ਨੂੰ, ਸਮੇਂ ਨੂੰ ਸੰਭਾਲ ਲੈ, ਅੱਜ ਦਾ ਟਾਈਮ ਤੇਰੇ ਕੋਲ ਹੈ, ਹੁਣ ਵਾਹਿਗੁਰੂ 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 ਜਪ ਲੈ, ਕੱਲ੍ਹ 'ਤੇ ਨਾ ਛੱਡ, ਇਹਨੂੰ ਸਫਲਾ ਕਰ ਲੈ, ਕਿਉਂਕਿ ਸਮਾਂ ਉੱਡਦਾ ਜਾ ਰਿਹਾ ਹੈ, ਇਹਨੇ ਠਹਿਰਨਾ ਨਹੀਂ, ਇਹ ਠਹਿਰਨਾ ਸਿੱਖਿਆ ਹੀ ਨਹੀਂ, ਅਤੇ ਲੰਘ ਗਿਆ ਮੁੜ ਕੇ ਆਉਂਦਾ ਕੋਈ ਨਹੀਂ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਸਮਾਂ ਹੀ ਸਭ ਤੋਂ ਵੱਡੀ ਦੌਲਤ ਹੈ, ਟਾਈਮ ਇਜ਼ ਮਨੀ, ਸਭ ਤੋਂ ਵੱਡਾ ਧਨ ਜਿਹੜਾ ਹੈ ਉਹ ਸਮਾਂ ਹੈ। ਸਮਾਂ ਲੰਘ ਗਿਆ ਤਾਂ ਫਿਰ ਮਹਾਰਾਜ ਕਹਿੰਦੇ ਹੱਥ ਨਹੀਂ ਆਵੇਗਾ। ਆਜ ਹੀ ਆਜ ਸਮੋ ਜੋ ਬੀਤਿਓ, ਅੱਜ ਦਾ ਹੀ ਸਮਾਂ ਹੈ, ਜੇ ਬੀਤ ਗਿਆ ਤਾਂ ਫਿਰ ਕੰਮ ਖਰਾਬ ਹੋਵੇਗਾ। ਹਾਂਜੀ,
ਨਹਿ ਕਾਜ ਸਰਿਓ ਕਾਸ਼ ਲਾਜ ਨਾ ਆਈ।
ਅੱਜ ਕੱਲ੍ਹ ਕਰਦਿਆਂ ਸਮਾਂ ਲੰਘ ਗਿਆ, ਟਾਈਮ ਲੰਘ ਗਿਆ, ਕੰਮ ਨਹੀਂ ਸਰਿਆ ਜੀਵ ਦਾ, ਅਤੇ ਮਹਾਰਾਜ ਕਹਿੰਦੇ ਆ ਬੇਕਾਰ ਜ਼ਿੰਦਗੀ ਲੰਘ ਗਈ, ਸ਼ਰਮ ਨਹੀਂ ਆਈ। ਆਜ ਹੀ ਆਜ ਸਮੋ ਜੋ ਬੀਤਿਓ, ਕਸ਼ ਕਾਜ ਕਾ ਸਰਿਓ ਨਹਿ, ਕੰਮ ਨਹੀਂ ਸਰਿਆ। ਜਿਹੜੇ ਕੰਮ ਨੂੰ ਆਇਆ ਸੀ, ਬੰਦਗੀ ਕਰਾਂਗਾ, ਨਾਮ ਜਪਾਂਗਾ, ਉਹ ਨਹੀਂ ਸਰਿਆ, ਉਹ ਕੰਮ ਕੀਤਾ ਹੀ ਨਹੀਂ। ਲਾਜ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਨਾਲ ਬਣੇਗਾ ਕੀ। ਹਾਂਜੀ,
ਸ੍ਰੀ ਭਗਵੰਤ ਭਜਿਓ ਨਾ ਅਰੇ ਜੜ।
ਜੜ ਸ਼ਬਦ ਬਾਰ ਬਾਰ ਦਸਵੇਂ ਪਾਤਸ਼ਾਹ ਕਹਿ ਰਹੇ ਨੇ, ਮੂਰਖ ਅਗਿਆਨੀ ਜੀਵ, ਤੂੰ ਸ੍ਰੀ ਭਗਵੰਤ ਭਗਵਾਨ ਪਰਮੇਸ਼ੁਰ ਦੀ ਬੰਦਗੀ ਨਹੀਂ ਕੀਤੀ, ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ।
ਐਸੇ ਹੀ ਐਸ ਸੋ ਬੈਸ ਗਵਾਈ,
ਐਸੇ ਹੀ ਐਸੇ ਇਸ ਤਰ੍ਹਾਂ ਹੀ ਬਸ ਅੱਜ ਕੱਲ੍ਹ ਕਰਦੇ ਹਾਂ, ਹੋਰ ਹੋਰ ਕੰਮਾਂ ਵਿੱਚ ਉਮਰ ਤੇਰੀ ਲੰਘ ਗਈ, ਸਮਾਂ ਲੰਘ ਗਿਆ, ਉਮਰ ਲੰਘ ਗਈ, ਆਯੂ ਬੀਤ ਗਈ ਸਾਰੀ।
ਜੋ ਯੁਗ ਤੈ ਕਰ ਹੈ ਤਪਸਾ।
ਹੁਣ ਮਹਾਰਾਜ ਫਿਰ ਕਹਿੰਦੇ, ਹੇ ਪੱਥਰਾਂ ਨੂੰ ਪੂਜਣ ਵਾਲਿਆ, ਜੇ ਤੂੰ ਕਈ ਯੁੱਗ ਪੱਥਰਾਂ ਦੀ ਪੂਜਾ ਕਰਦਾ ਰਿਹਾ, ਕਈ ਯੁੱਗ ਤਪੱਸਿਆ ਕਰਦਾ ਰਿਹਾ, ਪੱਥਰ ਦੇ ਸਾਹਮਣੇ ਬਹਿ ਕੇ ਪੱਥਰ ਦੀ ਉਪਾਸ਼ਨਾ 'ਚ ਲੱਗਾ ਰਿਹਾ,
ਕਾਸ਼ ਤੋਹੇ ਪ੍ਰਸੰਨ ਨਾ ਪਾਹਨ ਕਹਿ,
ਤਾਂ ਇਹ ਪੱਥਰ ਤੈਨੂੰ ਪ੍ਰਸੰਨ ਨਹੀਂ ਕਰਨਗੇ। ਤੈਨੂੰ ਖੁਸ਼ੀ ਦੇ ਵਿੱਚ ਪੱਥਰ ਨੇ ਕੀ ਦੇਣਾ, ਪੱਥਰ ਤਾਂ ਬੋਲਦਾ ਹੀ ਨਹੀਂ ਪਿਆ ਹੈ। ਤੂੰ ਪੱਥਰ ਨੂੰ ਪੂਜੀ ਜਾ, ਬੇਸ਼ੱਕ ਜਿੰਨਾ ਭਾਵੇਂ ਯੁੱਗ ਤੱਕ, ਕਈ ਯੁੱਗ ਲਗਾ ਰਹਿ, ਚਾ ਸੱਤ ਯੁੱਗ, ਤ੍ਰੇਤਾ, ਦੁਆਪਰ, ਸਾਰੇ ਯੁੱਗਾਂ 'ਚ ਪੂਜਾ ਕਰਦਾ ਰਹਿ ਪੱਥਰ ਦੀ, ਤਾਂ ਪੱਥਰ ਤੈਨੂੰ ਖੁਸ਼ ਨਹੀਂ ਕਰਨਗੇ, ਪ੍ਰਸੰਨ ਹੋ ਕੇ ਕੋਈ ਵਰਦਾਨ ਨਹੀਂ ਦੇਣਗੇ।
ਹੱਥ ਉਠਾਏ ਭਲੀ ਬਿੱਦ ਸੋ ਜੜ,
ਇਹ ਜੜ ਮੂਰਖ, ਹੱਥ ਚੁੱਕ ਕੇ ਤੈਨੂੰ ਕਿਸੇ ਕਦੀ ਪੱਥਰ ਨੇ ਆਸ਼ੀਰਵਾਦ ਵੀ ਨਹੀਂ ਦੇਣਾ। ਹੱਥ ਉਠਾਏ, ਕਿਉਂਕਿ ਜਦੋਂ ਕਿਸੇ ਦੀ ਸੇਵਾ ਕਰੀਏ ਬਜ਼ੁਰਗ ਦੀ, ਤਾਂ ਉਹ ਹੱਥ ਚੱਕ ਕੇ ਕਹਿੰਦਾ ਸ਼ਾਬਾਸ਼ ਬੇਟਾ ਜਿਉਂਦਾ ਰਹਿ, ਉਹ ਆਸ਼ੀਰਵਾਦ ਦਿੰਦਾ, ਪੱਥਰ ਇੰਨਾ ਵੀ ਨਹੀਂ ਕਰਦਾ। ਇਹਦੇ ਨਾਲੋਂ ਤਾਂ ਚੰਗਾ ਕਿਸੇ ਬਜ਼ੁਰਗ ਦੀ, ਕਿਸੇ ਬਿਮਾਰ ਦੀ, ਕਿਸੇ ਰੋਗੀ ਦੀ ਤੂੰ ਸੇਵਾ ਕਰ ਲੈਂਦਾ, ਕਿਸੇ ਇਨਸਾਨ ਦੀ ਸੇਵਾ ਕਰ ਲੈਂਦਾ, ਤੈਨੂੰ ਆਸ਼ੀਰਵਾਦ ਤਾਂ ਦੇ ਦਿੰਦਾ ਉਹ, ਪਰ ਤੂੰ ਤਾਂ ਪੱਥਰ ਦੀ ਸੇਵਾ ਕਰਦਾ ਰਿਹਾ। ਪੱਥਰ ਨੇ ਕਦੀ ਤੈਨੂੰ ਹੱਥ ਚੁੱਕ ਕੇ ਨਹੀਂ ਕਹਿਣਾ ਸ਼ਾਬਾਸ਼ ਬਹੁਤ ਵਧੀਆ ਕੀਤਾ, ਤੂੰ ਮੈਨੂੰ ਲੱਸੀ ਨਾਲ ਨਵਾਇਆ, ਤੂੰ ਮੈਨੂੰ ਦੁੱਧ ਦਾ ਭੋਗ ਲਵਾਇਆ, ਤੂੰ ਮੇਰੇ ਅੱਗੇ ਵਧੀਆ ਪਕਵਾਨ ਰੱਖੇ ਨੇ, ਤੂੰ ਮੇਰੀ ਪੂਜਾ ਕੀਤੀ ਹੈ, ਪੱਥਰ ਇੱਦਾਂ ਨਹੀਂ ਕਦੀ ਕਹਿੰਦਾ। ਹਾਂਜੀ,
ਤੋਹੇ ਕਛੂ ਵਰਦਾਨ ਨਾ ਦੇਹੈ,
ਔਰ ਪੱਥਰ ਨੇ ਤੈਨੂੰ ਕਦੀ ਹੱਥ ਚੁੱਕ ਕੇ ਵਰਦਾਨ ਵੀ ਨਹੀਂ ਦੇਣਾ।
ਕੌਣ ਪਰੋਸ ਭਇਆ ਇਹ ਕੋ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ, ਕਾਹਦਾ ਭਰੋਸਾ ਪੱਥਰ ਦਾ ਤੂੰ ਕਰਦਾ ਹੈ, ਕੌਣ ਭਰੋਸ ਪਿਆ ਇਹ ਕੋ, ਇਹ ਜੋ ਤੂੰ ਪੱਥਰ ਦਾ ਭਰੋਸਾ ਕਰ ਰਿਹਾ ਹੈ, ਇਸ ਪੱਥਰ ਦਾ ਕੀ ਵਿਸ਼ਵਾਸ ਹੈ? ਇਹ ਤਾਂ ਇੱਕ ਚਿੱਤਰਕਾਰ ਨੇ, ਇੱਕ ਮੂਰਤੀਕਾਰ ਨੇ ਪੱਥਰ ਛੈਣੀ ਨਾਲ ਘੜ ਘੜ ਕੇ ਉਹਦੀ ਮੂਰਤੀ ਬਣਾ ਦਿੱਤੀ ਹੈ। ਕਈ ਜਗ੍ਹਾ 'ਤੇ ਤਾਂ ਮੂਰਤੀ ਬਣਾਈ ਹੁੰਦੀ ਹੈ, ਕਈ ਬਿਨਾਂ ਘੜੇ ਪੱਥਰ ਨੂੰ ਹੀ ਰੱਬ ਮੰਨਦੇ ਆ, ਕਈ ਉੱਦਾਂ ਹੀ ਪੱਥਰ ਰੱਖ ਲੈਂਦੇ ਆ, ਕਹਿੰਦੇ ਬਸ ਇਹ ਭਗਵਾਨ ਹੈ। ਮਹਾਰਾਜ ਕਹਿੰਦੇ, ਇਸ ਪੱਥਰ ਦਾ ਕੀ ਭਰੋਸਾ ਕਰਦਾ ਹੈ?
ਕਹੋ ਭੀਰ ਪਰੀ ਨਹਿ ਆਨ ਬਚੈ ਹੈ,
ਜੇ ਤੇਰੇ ਉੱਤੇ ਕੋਈ ਪੀੜਾ ਪੈ ਗਈ, ਕੋਈ ਮੁਸੀਬਤ ਪੈ ਗਈ, ਤਾਂ ਇਸ ਪੱਥਰ ਨੇ ਤੈਨੂੰ ਆ ਕੇ ਬਚਾਉਣਾ ਨਹੀਂ। ਜੇ ਕੋਈ ਮੁਸੀਬਤ ਪਏਗੀ ਤਾਂ ਅਕਾਲ ਪੁਰਖ ਹੀ ਕੰਮ ਆਵੇਗਾ, ਪੱਥਰ ਨਹੀਂ ਆਵੇਗਾ। ਪਰਮੇਸ਼ੁਰ ਅੱਗੇ ਅਰਦਾਸ ਕਰੋਗੇ ਤਾਂ ਜ਼ਰੂਰ ਕਿਰਪਾ ਕਰੇਗਾ, ਸਤਿਗੁਰੂ ਜਾਗਤਾ ਹੈ ਦੇਵ। ਬੜੇ ਸੋਹਣੇ ਬਚਨ ਭਗਤ ਕਬੀਰ ਸਾਹਿਬ ਜੀ ਲਿਖਦੇ ਹੈ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਏਓ, ਸਤਿਗੁਰੂ ਜਾਗਤਾ ਹੈ ਦੇਵ। ਹੇ ਮਾਲਣ, ਤੂੰ ਪੱਤਾ ਪੱਤਾ ਤੋੜ ਕੇ, ਫੁੱਲ ਤੋੜ ਕੇ ਲਿਆਉਂਦੀ ਹੈ ਅਤੇ ਪੱਥਰ 'ਤੇ ਚੜ੍ਹਾ ਦਿੰਦੀ ਹੈ। ਜਿਹੜੇ ਪੱਥਰ ਵਾਸਤੇ ਤੂੰ ਫੁੱਲ ਤੋੜਦੀ ਹੈ ਉਹ ਨਿਰਜਿੰਦ ਹੈ, ਉਹਦੇ 'ਚ ਜਾਨ ਨਹੀਂ ਹੈ, ਪਰ ਪੱਤਿਆਂ 'ਚ ਜਾਨ ਹੈ। ਆਖੋ ਸ੍ਰੀ ਵਾਹਿਗੁਰੂ। ਪਾਤੀ ਪਾਤੀ ਜੀਓ, ਪੱਤੇ ਪੱਤੇ 'ਚ ਆਤਮਾ ਹੈ, ਪੱਤੇ ਪੱਤੇ 'ਚ ਜੀਵ ਹੈ, ਪੱਤੇ ਪੱਤੇ 'ਚ ਚੇਤਨਾ ਹੈ। ਸਾਧ ਸੰਗਤ ਜੀ, ਜਿਤਨੀ ਘਾਹ ਤੋਂ ਲੈ ਕੇ ਚੰਦਨ ਤੱਕ 18 ਭਾਰ ਬਨਸਪਤੀ ਧਰਤੀ 'ਚੋਂ ਪੈਦਾ ਹੁੰਦੀ, ਸਾਰੀ ਜਾਨਦਾਰ ਹੁੰਦੀ ਹੈ। ਕੋਈ ਵੀ ਘਾਹ ਦਾ ਤੀਲਾ ਅਤੇ ਚੰਦਨ ਦੇ ਬੂਟੇ ਤੱਕ, ਜਿੰਨੇ ਵੀ ਬੂਟੇ ਹਨ ਦੁਨੀਆਂ ਦੇ, ਨਿਰਜਿੰਦ ਨਹੀਂ ਹੁੰਦੇ, ਜਾਨ ਵਾਲੇ ਹੁੰਦੇ। ਤਾਂ ਹੁਣ ਸਾਇੰਸ ਵਾਲੇ ਵੀ ਮੰਨਦੇ ਆ ਵੀ ਜਾਨਦਾਰ ਹੁੰਦਾ ਤਾਂ ਹੀ ਬੂਟਾ ਜੰਮਦਾ, ਜਾਨਦਾਰ ਹੁੰਦਾ ਤਾਂ ਹੀ ਵੱਡਾ ਹੁੰਦਾ। ਜਿਹੜੀ ਚੀਜ਼ ਜਾਨ ਨਹੀਂ ਹੁੰਦੀ ਉਹ ਤਾਂ ਵੱਡੀ ਨਹੀਂ ਹੁੰਦੀ। ਅਤੇ ਜਿਹੜੇ ਤੂੰ ਪੱਤੇ ਫੁੱਲ ਤੋੜਦੀ ਹੈ, ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇ ਹੋ। ਪੱਤੇ ਵਿੱਚ ਬ੍ਰਹਮਾ ਹੈ, ਡਾਲੀ ਵਿੱਚ ਵਿਸ਼ਨੂੰ ਹੈ, ਫੁੱਲਾਂ 'ਚ ਸ਼ਿਵ ਜੀ ਹੈ। ਉਹਨਾਂ ਤਿੰਨਾਂ ਤੀਨ ਦੇ ਪ੍ਰਤੱਖ ਤੋਰੈ, ਤੂੰ ਉਹਨਾਂ ਨੂੰ ਤਾਂ ਤੋੜ ਲਿਆ, ਬ੍ਰਹਮਾ ਵਿਸ਼ਨੂੰ ਨੂੰ ਤਾਂ ਤੋੜ ਲਿਆ, ਤੀਨ ਦੇਵ ਪ੍ਰਤੱਖ ਤੋਰੈ, ਕਰੈ ਕਿਸ ਕੀ ਸੇਓ। ਪਾਖਾਨ ਕੱਢ ਕੇ ਮੂਰਤ ਕੀਨੀ, ਪੱਥਰ ਘੜ ਕੇ ਛੈਣੀ ਦੇ ਥੌੜੇ ਨਾਲ ਕੱਟ ਕੱਟ ਕੇ ਮੂਰਤੀ ਬਣਾ ਲਈ। ਪਾਖਾਨ ਕੱਢ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜਿਹਨੇ ਮੂਰਤੀ ਬਣਾਈ ਹੈ ਉਹਨੇ ਮੂਰਤੀ ਦੇ ਉੱਤੇ ਪੈਰ ਰੱਖਿਆ। ਜਦੋਂ ਮੂਰਤੀਆਂ ਬਣਾਉਂਦੇ ਆ ਨਾ, ਉਹ ਛਾਤੀ ਦੇ ਉੱਤੇ ਪੈਰ ਧਰ ਕੇ ਘੜਦੇ ਰਹਿੰਦੇ ਆ। ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ, ਜੇ ਇਹ ਮੂਰਤੀ 'ਚ ਜਾਨ ਹੈ, ਇਹ ਸੱਚੀ ਹੈ, ਤਾਂ ਇਹਨੂੰ ਉਹ ਜਿਹੜਾ ਬੰਦਾ ਉੱਤੇ ਪੈਰ ਰੱਖਦਾ ਉਹਨੂੰ ਖਾ ਜਾਂਦੀ। ਪਰ ਨਹੀਂ, ਇਹ ਮੂਰਤੀ ਹਿੱਲੀ ਜੁੱਲੀ ਨਹੀਂ, ਜਿਵੇਂ ਉਹਨੇ ਇਹਨੂੰ ਚਲਾਇਆ ਉਵੇਂ ਚੱਲ ਪਈ, ਬਣ ਗਈ ਹੈ, ਆਪਣੇ ਆਪ ਕੁਝ ਨਹੀਂ ਹੈ। ਫੁੱਲਾਂ ਨੂੰ ਤੋੜਦੀ ਹੈ ਜਿਹਨਾਂ 'ਚ ਜਾਨ ਹੈ, ਪੱਥਰ ਨੂੰ ਪੂਜਦੀ ਹੈ ਜਿਹੜੇ ਬੇਜਾਨ ਹਨ। ਉਹ ਕਹਿੰਦੀ ਫਿਰ ਮੈਂ ਕੀ ਕਰਾਂ। ਮਹਾਰਾਜ ਕਹਿੰਦੇ ਸਤਿਗੁਰ ਜਾਗਦਾ ਹੈ ਦੇਵ, ਜਾਗਦਾ ਦੇਵਤਾ ਤਾਂ ਸਤਿਗੁਰੂ ਹੈ ਜਿਹੜਾ ਤੇਰੀ ਹਰ ਵੇਲੇ ਸਹਾਇਤਾ ਕਰੇਗਾ। ਜਿੱਥੇ ਮੁਸੀਬਤ ਪਏਗੀ ਉੱਥੇ ਗੁਰੂ ਬਾਂਹ ਫੜੇਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਾਨਸੁਖ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾਇਆ ਸੀ। ਲਾਹੌਰ ਦਾ ਰਹਿਣ ਵਾਲਾ ਸੇਠ ਮਾਨਸੁਖ ਸੀ। ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਵਿਸਥਾਰ ਸਹਿਤ ਆਈ ਹੈ। ਭਾਈ ਮਰਦਾਨੇ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀ ਅਤੇ ਮਰਦਾਨਾ ਗੁਰੂ ਨਾਨਕ ਸਾਹਿਬ ਕੋਲ ਆਇਆ, ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ। ਮਹਾਰਾਜ ਤੋਂ ਸੁਲਤਾਨਪੁਰ ਦੇ ਵਿੱਚ ਹੱਟ ਸਾਹਿਬ 'ਤੇ ਬਹਿ ਕੇ ਤੇਰਾ ਤੇਰਾ ਤੋਲਿਆ ਕਰਦੇ ਸਨ। ਆ ਕੇ ਕਹਿਣ ਲੱਗਾ, ਮਹਾਰਾਜ ਤੁਹਾਡੀ ਭਤੀਜੀ ਦਾ ਵਿਆਹ ਹੈ, ਕਿਉਂਕਿ ਮਹਾਰਾਜ ਮਰਦਾਨੇ ਨੂੰ ਆਪਣਾ ਭਾਈ ਕਹਿੰਦੇ ਸਨ, ਇਸ ਕਰਕੇ ਬੜਾ ਪਿਆਰ ਕਰਦਾ ਸੀ। ਕਹਿਣ ਲੱਗਾ, ਮੇਰੀ ਲੜਕੀ ਦਾ ਵਿਆਹ, ਤੁਹਾਡੀ ਬੱਚੀ ਹੈ, ਮੇਰੀ ਨਹੀਂ, ਅਤੇ ਮੇਰੇ ਘਰ 'ਤੇ ਖਾਣ ਨੂੰ ਆਟਾ ਨਹੀਂ, ਗਰੀਬੀ ਬੜੀ ਹੈ, ਅਤੇ ਬੱਚੀ ਦਾ ਵਿਆਹ ਕਰਨਾ, ਕਿਰਪਾ ਕਰੋ। ਮਹਾਰਾਜ ਕਹਿੰਦੇ, ਕੋਈ ਨਹੀਂ ਮਰਦਾਨਿਆ, ਮਲਸੀਆਂ ਨਕੋਦਰ ਦੇ ਲਾਗੇ ਹੈ, ਜਿੱਥੋਂ ਦਾ ਸੇਠ ਸੀਗਾ ਚੌਧਰੀ ਸੀ ਭਾਈ ਭਗੀਰਥ, ਗੁਰੂ ਸਾਹਿਬ ਕੋਲ ਆਉਂਦਾ ਜਾਂਦਾ ਸੀ, ਕਿਉਂਕਿ ਦੇਵੀ ਮਾਤਾ ਨੇ ਭਗੀਰਥ ਨੂੰ ਦਰਸ਼ਨ ਦੇ ਕੇ ਕਿਹਾ ਸੀ ਜੇ ਮੁਕਤੀ ਲੈਣੀ ਹੈ ਤਾਂ ਗੁਰੂ ਨਾਨਕ ਸਾਹਿਬ ਕੋਲ ਚਲਾ ਜਾ। ਉਹ ਭਾਈ ਭਗੀਰਥ ਚੌਧਰੀ ਗੁਰੂ ਨਾਨਕ ਸਾਹਿਬ ਨੂੰ ਬੁਲਾ ਲਿਆ ਅਤੇ ਉਹਨੂੰ ਮਹਾਰਾਜ ਕਹਿਣ ਲੱਗੇ, ਚੌਧਰੀ ਜੀ, ਆਹ ਤੁਸੀਂ ਸਾਡੀ ਚਿੱਠੀ ਲੈ ਜਾਓ, ਅਸੀਂ ਲਿਸਟ ਬਣਾ ਦਿੰਦੇ ਹਾਂ। ਮਰਦਾਨੇ ਨੂੰ ਕਹੀਏ, ਮਹਾਰਾਜ ਤੂੰ ਬੋਲੀ ਜਾ। ਮਰਦਾਨਾ ਸਮਾਨ ਦੱਸਦਾ ਗਿਆ, ਗੁਰੂ ਸਾਹਿਬ ਲਿਖਦੇ ਕਿ ਲਿਸਟ ਤਿਆਰ ਕਰ ਲਈ, ਸੂਚੀ ਤਿਆਰ ਕਰ ਲਈ ਵੀ ਆਹ ਆਹ ਸਮਾਨ ਲੈਣਾ, ਸਾਰਾ ਨਿੱਕਾ ਮੋਟਾ ਸਮਾਨ, ਉਹਦੀ ਲਿਸਟ ਤਿਆਰ ਕਰਕੇ ਭਾਈ ਭਗੀਰਥ ਨੂੰ ਦੇ ਕੇ। ਮਹਾਰਾਜ ਕਹਿੰਦੇ, ਭਗੀਰਥ ਜੀ, ਆਹ ਲੈ ਜਾਓ ਅਤੇ ਲਾਹੌਰ ਤੋਂ ਇਹ ਸਮਾਨ ਖਰੀਦ ਕੇ ਲਿਆਓ, ਕਿਉਂਕਿ ਵੱਡੀ ਮੰਡੀ ਜਿਹੜੀ ਸੀ ਉਹ ਲਾਹੌਰ ਵਿੱਚ ਸੀ। ਸਮਾਨ ਜਿਹੜਾ ਵਧੀਆ ਜਾਂ ਮਹਿੰਗਾ ਜਾਂ ਜ਼ਿਆਦਾ ਲੈਣਾ ਹੋਵੇ ਤਾਂ ਲਾਹੌਰ ਜਾਣਾ ਪੈਂਦਾ ਸੀ। ਮਹਾਰਾਜ ਕਹਿੰਦੇ, ਭਾਈ ਮਰਦਾਨੇ ਦੀ ਬੇਟੀ ਦੇ ਵਿਆਹ ਵਾਸਤੇ ਆਹ ਸਮਾਨ ਲਾਹੌਰ ਤੋਂ ਲੈਣਾ ਅਤੇ ਤੁਸੀਂ ਲੈ ਕੇ ਮਰਦਾਨੇ ਨੂੰ ਦੇ ਦੇਣਾ, ਅਤੇ ਆਹ ਮਾਇਆ ਵੀ ਨਾਲ ਦੇ ਦਿੱਤੀ, ਜਿੰਨਾ ਕੁਝ ਮਹਾਰਾਜ ਨੇ ਕਰਨਾ ਸੀ ਉਹ ਕਰਕੇ ਤੋਰ ਦਿੱਤਾ। ਜਾਣ ਲੱਗਿਆ ਭਾਈ ਭਗੀਰਥ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਗੀਰਥ ਜੀ, ਇੱਕ ਰਾਤ ਤੋਂ ਵੱਧ ਕੇ ਲਾਹੌਰ ਨਹੀਂ ਰਹਿਣਾ। ਇਹ ਗੱਲ ਵੱਖਰੀ ਕਹਿ ਦਿੱਤੀ, ਇੱਕ ਰਾਤ ਤੋਂ ਜ਼ਿਆਦਾ ਦੂਸਰੀ ਰਾਤ ਲਾਹੌਰ ਨਹੀਂ ਰਹਿਣਾ। ਭਾਈ ਭਗੀਰਥ ਜੀ ਦਾ ਮਹਾਰਾਜ ਦਾ ਬਚਨ ਮੰਨ ਕੇ ਅਤੇ ਉਹ ਲਿਸਟ ਲੈ ਕੇ ਲਾਹੌਰ ਚਲੇ ਗਏ, ਮਰਦਾਨੇ ਨੂੰ ਨਾਲ ਲੈ ਗਏ। ਜਿਵੇਂ ਅੱਜ ਕੱਲ੍ਹ ਬੜੇ ਵੱਡੇ ਮੌਲ ਬਣੇ ਹੋਏ ਨੇ, ਪਹਿਲੇ ਸ਼ਹਿਰਾਂ ਦੇ ਵਿੱਚ ਵੱਡੀਆਂ ਥੋਕ ਦੀਆਂ ਦੁਕਾਨਾਂ ਹੁੰਦੀਆਂ ਸੇਠਾਂ ਦੀਆਂ। ਉਹਨਾਂ ਦੁਕਾਨਾਂ ਦੀ ਇਹ ਖਾਸੀਅਤ ਹੁੰਦੀ ਸੀ ਵੀ ਹਰ ਚੀਜ਼ ਉਸ ਦੁਕਾਨ ਤੋਂ ਮਿਲ ਜਾਂਦੀ ਸੀ, ਬਹੁਤੀਆਂ ਦੁਕਾਨਾਂ 'ਤੇ ਘੁੰਮਣਾ ਨਹੀਂ ਸੀ ਪੈਂਦਾ। ਉਸ ਵੱਡੀ ਦੁਕਾਨ 'ਤੇ ਜਿਹਦੇ 'ਚ ਸਭ ਤਰ੍ਹਾਂ ਦਾ ਸਮਾਨ ਮਿਲਦਾ ਸੀ। ਚੌਧਰੀ ਭਗੀਰਥ ਜਾ ਬੈਠਾ, ਇੱਕ ਬਹੁਤ ਵੱਡਾ ਸੇਠ ਕਰੋੜਾਂਪਤੀ ਆਦਮੀ ਤਕੀਆ ਲਾ ਕੇ ਸਰਾਣਾ ਲਾ ਕੇ ਬੈਠਾ ਸੀ, ਉਹਨੂੰ ਮਿਲਿਆ। ਸੇਠ ਨੂੰ ਦੱਸਿਆ ਵੀ ਆਹ ਸਮਾਨ ਅਸੀਂ ਲੈਣਾ। ਸੇਠ ਨੇ ਭਾਈ ਭਗੀਰਥ ਦੇ ਹੱਥੋਂ ਲਿਸਟ ਫੜ ਲਈ, ਸਾਰਾ ਸਮਾਨ ਪੜ੍ਹ ਕੇ ਆਪਣੇ ਨੌਕਰਾਂ ਨੂੰ ਲਿਖਾ ਤਾ ਵੀ ਆਹ ਸਮਾਨ ਲੈ ਕੇ ਆਓ। ਨਾਲ ਉਹ ਸੇਠ ਕਹਿਣ ਲੱਗਾ ਜੀ ਇਹ ਸਮਾਨ ਸਾਰਾ ਤੁਹਾਨੂੰ ਕੱਲ੍ਹ ਨੂੰ ਮਿਲ ਜਾਏਗਾ, ਪਰ ਇੱਕ ਚੀਜ਼ ਜਿਹੜੀ ਹੈ ਉਹਦੇ ਵਾਸਤੇ 2-3 ਦਿਨ ਲੱਗਣਗੇ, ਤੁਸੀਂ 2-3 ਦਿਨ ਤੁਹਾਨੂੰ ਸਾਡੇ ਕੋਲ ਠਹਿਰਨਾ ਪਏਗਾ। ਬਾਕੀ ਸਾਰਾ ਸਮਾਨ ਸਾਡੇ ਕੋਲ ਤਿਆਰ ਹੈ, ਜਿਹੜਾ ਕੁੜੀ ਦੇ ਹੱਥ 'ਚ ਵਿਆਹ ਦਾ ਸੁਹਾਗ ਚੂੜਾ ਪਾਉਂਦੇ ਆ ਉਹ ਚੂੜਾ ਤਿਆਰ ਨਹੀਂ ਹੈ। ਚੂੜਾ ਬਣਾਉਣ ਵਾਲੇ ਕਾਰੀਗਰ ਨੂੰ ਪਹਿਲਾਂ ਕਹਿਣਾ ਪਏਗਾ ਅਤੇ ਉਹ 2 ਦਿਨ 'ਚ ਚੂੜਾ ਬਣਾਏਗਾ, ਵਧੀਆ ਚੂੜਾ ਤਿਆਰ ਕਰਕੇ ਦਿਆਂਗੇ। ਇਸ ਕਰਕੇ ਚੌਧਰੀ ਜੀ ਤੁਸੀਂ ਸਾਡੇ ਕੋਲ ਠਹਿਰੋ। ਉਸ ਸੇਠ ਦਾ ਨਾਮ ਸੀ ਮਨਸੁਖ ਅਤੇ ਮਨਸੁਖ ਸੇਠ ਦੀ ਗੱਲ ਸੁਣ ਕੇ ਚੌਧਰੀ ਭਗੀਰਥ ਕਹਿਣ ਲੱਗਾ ਜੀ ਮਾਫ਼ ਕਰਨਾ, ਮੈਂ ਤੁਹਾਡੇ ਕੋਲ ਦੂਜੀ ਰਾਤ ਨਹੀਂ ਰਹਿ ਸਕਦਾ। ਜੇ ਦੂਜੀ ਰਾਤ ਰਵਾਂਗਾ ਤਾਂ ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਹ ਸ਼ਬਦ ਕਹੇ ਉਹ ਸੇਠ ਦੇ ਕੰਨ ਖੜ੍ਹੇ ਹੋ ਗਏ, ਕਹਿਣ ਲੱਗਾ ਇਹ ਕੀ ਗੱਲ ਹੋਈ? ਤੁਸੀਂ ਇਹ ਤਾਂ ਕਹਿ ਸਕਦੇ ਹੋ ਵੀ ਮੈਂ ਦੂਜੀ ਰਾਤ ਨਹੀਂ ਰਹਿ ਸਕਦਾ, ਜੇ ਮੈਂ ਰਵਾਂਗਾ ਤਾਂ ਮੇਰਾ ਕੰਮ ਖਰਾਬ ਹੋਵੇਗਾ, ਮੇਰੇ ਕੋਈ 100 ਕੰਮ ਨੇ ਦੁਨਿਆਵੀ, ਪਰ ਇਹ ਤਾਂ ਕਦੀ ਕਿਸੇ ਨੇ ਨਹੀਂ ਕਿਹਾ ਵੀ ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਇਹਦਾ ਕੀ ਕਾਰਨ ਹੈ ਇਹ ਦੱਸੋ। ਭਾਈ ਭਗੀਰਥ ਜੀ ਕਹਿਣ ਲੱਗੇ ਇਹਦਾ ਕਾਰਨ ਇਹ ਹੈ ਕਿ ਮੈਨੂੰ ਪੂਰੇ ਗੁਰੂ ਮਿਲ ਗਏ ਨੇ, ਮੇਰੇ ਸਤਿਗੁਰਾਂ ਦਾ ਮੈਨੂੰ ਆਉਣ ਲੱਗਿਆ ਹੁਕਮ ਹੋਇਆ ਵੀ 1 ਰਾਤ ਤੋਂ ਜ਼ਿਆਦਾ ਨਹੀਂ ਰਹਿਣਾ। ਜੇ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਬਚਨ ਉਲਟਾਉਂਦਾ ਹਾਂ, ਉਹਨਾਂ ਦੇ ਬਚਨ ਦੀ ਅਵੱਗਿਆ ਹੁੰਦੀ ਹੈ ਅਤੇ ਉਹ ਪਾਪ ਹੈ, ਇਸ ਕਰਕੇ ਜਨਮ ਭ੍ਰਿਸ਼ਟ ਹੁੰਦਾ। ਕਹਿਣ ਲੱਗਾ ਕਹਿੰਦਾ ਅੱਜ ਕੱਲ੍ਹ ਕਲਯੁੱਗ 'ਚ ਬੜੇ ਸੰਤ ਬਣੇ ਫਿਰਦੇ ਨੇ। ਚੌਧਰੀ ਜੀ ਮੈਨੂੰ ਤਾਂ ਕੋਈ ਸੱਚਾ ਮਿਲਿਆ ਕੋਈ ਨਹੀਂ, ਤੁਹਾਨੂੰ ਕਿੱਥੋਂ ਮਿਲ ਗਿਆ? ਚੌਧਰੀ ਕਹਿੰਦਾ ਸੇਠ ਜੀ ਤੁਹਾਨੂੰ ਨਹੀਂ ਮਿਲਿਆ, ਤੁਹਾਡੇ ਕਰਮਾਂ 'ਚ ਨਹੀਂ ਹੋਣਾ, ਪਰ ਮੈਨੂੰ ਮਿਲ ਗਿਆ। ਮੈਨੂੰ ਜਿਹੜਾ ਮਹਾਂਪੁਰਸ਼ ਮਿਲਿਆ ਉਹ ਸੱਚਾ ਮਹਾਂਪੁਰਸ਼ ਹੈ, ਉਹ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਔਰ ਉਹਦੇ ਦਰਸ਼ਨਾਂ ਨਾਲ ਹੀ ਜਨਮ ਸੁਧਰ ਜਾਂਦਾ ਹੈ ਔਰ ਉਹਦਾ ਬਚਨ ਕਮਾਉਣ ਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਦਾ। ਉਹ ਕਹਿਣ ਲੱਗਾ ਫਿਰ ਵੈਸੇ ਤਾਂ ਮੈਂ ਮੰਨਦਾ ਨਹੀਂ ਚੌਧਰੀ ਜੀ, ਮੇਰਾ ਵਿਸ਼ਵਾਸ ਨਹੀਂ ਵੀ ਕਲਯੁੱਗ 'ਚ ਕੋਈ ਸੰਤ ਪੂਰਾ ਹੋਵੇ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਮੰਨ ਵੀ ਲੈਂਦਾ। ਜੇ ਇਹ ਗੱਲ ਹੈ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜੇ ਤੁਹਾਡੇ ਵਾਲਾ ਸੰਤ ਪੂਰਾ ਹੈ ਮੈਂ ਤੁਹਾਡੇ ਨਾਲ ਸਵੇਰੇ ਹੀ ਚੱਲਾਂਗਾ, ਸਮਾਨ ਕੱਲ੍ਹ ਸਾਰਾ ਤਿਆਰ ਕਰਾ ਦਿਆਂਗਾ। ਰਹਿ ਗਈ ਚੂੜੇ ਦੀ ਗੱਲ, ਕੁੜੀ ਦਾ ਚੂੜਾ ਜਿਹੜਾ ਬਾਜ਼ਾਰੋਂ ਬਣਵਾਉਣਾ ਹੈ ਉਹ 'ਤੇ ਤਾਂ ਟਾਈਮ ਲੱਗਦਾ, ਪਰ ਮੈਂ ਨਾ ਆਪਣੇ ਸ਼ੌਂਕ ਲਈ ਆਪਣੇ ਘਰ ਇੱਕ ਵਧੀਆ ਕੀਮਤੀ ਬਹੁਤ ਮਹਿੰਗਾ ਚੂੜਾ ਬਣਾ ਕੇ ਵੈਸੇ ਹੀ ਰੱਖਿਆ ਹੋਇਆ ਅਤੇ ਮੈਂ ਤੁਹਾਨੂੰ ਉਹ ਫਰੀ ਦੇ ਵਿੱਚ ਮੱਥਾ ਟੇਕਾਂਗਾ ਜੇ ਤੁਹਾਡਾ ਸੰਤ ਮੇਰੀ ਗੱਲ ਬੁੱਝ ਲਵੇ, ਮੇਰੇ ਮਨ ਦੀ ਜਾਣ ਲਵੇ। ਭਾਈ ਭਗੀਰਥ ਜੀ ਕਹਿੰਦੇ ਤੁਹਾਡੀ ਮਰਜ਼ੀ, ਪਰ ਮੈਂ ਆਪਣੇ ਸੰਤ ਨੂੰ ਆਪਣੇ ਗੁਰੂ ਨਾਨਕ ਨੂੰ ਪੂਰਾ ਹੀ ਸਮਝਦਾ। ਰਾਤ ਬੀਤੀ, ਉਸ ਸੇਠ ਮਨਸੁਖ ਨੇ ਸਾਰਾ ਸਮਾਨ ਤਿਆਰ ਕਰਵਾ ਕੇ ਸਵੇਰੇ ਸਵੇਰੇ ਗੱਡਿਆਂ 'ਤੇ ਲਦਵਾ ਵੀ ਦਿੱਤਾ ਅਤੇ ਚੂੜਾ ਉਹਨੇ ਆਪਣੇ ਘਰੋਂ ਵਧੀਆ ਕਿਸਮ ਦਾ ਜਿਹੜਾ ਸੀਗਾ ਭਾਈ ਮਰਦਾਨੇ ਦੀ ਧੀ ਵਾਸਤੇ ਬੇਟੀ ਵਾਸਤੇ ਉਹ ਵੀ ਤਿਆਰ ਕਰਵਾ ਲਿਆ, ਘਰੋਂ ਹੀ ਕਢਾ ਲਿਆ ਅਤੇ ਭਾਈ ਭਗੀਰਥ ਦੇ ਨਾਲ ਮਰਦਾਨੇ ਦੇ ਨਾਲ ਸਾਰਾ ਸਮਾਨ ਲੱਦ ਕੇ ਸੁਲਤਾਨਪੁਰ ਨੂੰ ਤੁਰ ਪਏ। ਜਦੋਂ ਸ੍ਰੀ ਸੁਲਤਾਨਪੁਰ ਸਾਹਿਬ ਆਏ, ਮਹਾਰਾਜ ਨੂੰ ਮਿਲੇ ਗੁਰੂ ਨਾਨਕ ਦੇਵ ਜੀ ਨੂੰ, ਅਤੇ ਮਨ ਵਿੱਚ ਉਹਨੇ ਸੋਚਿਆ ਸੀ ਮਨਸੁਖ ਨੇ, ਆਪਣੇ ਕਿਸੇ ਨੂੰ ਦੱਸਿਆ ਨਹੀਂ ਉਹਨੇ, ਨਾ ਭਗੀਰਥ ਨੂੰ ਦੱਸਿਆ ਨਾ ਮਰਦਾਨੇ ਨੂੰ, ਆਪਣੇ ਦਿਲ ਵਿੱਚ ਸ਼ਰਧਾ ਇਹ ਰੱਖੀ ਵੀ ਜੇ ਗੁਰੂ ਨਾਨਕ ਸਾਹਿਬ ਜੀ ਜਾਂਦਿਆਂ ਹੀ ਮੇਰਾ ਨਾਂ ਲੈ ਕੇ ਬੁਲਾਉਣ, ਆਪੇ ਹੀ ਮੈਨੂੰ ਮੇਰਾ ਨਾਂ ਲੈ ਕੇ ਕਹਿਣ ਆਓ ਮਨਸੁਖ ਜੀ ਸੇਠ ਜੀ, ਅਤੇ ਸਮਝਾਂਗਾ ਵੀ ਪੂਰੇ ਨੇ। ਅਤੇ ਜੇ ਮੇਰਾ ਨਾਂ ਨਾ ਲਿਆ ਫਿਰ ਸਮਝਾਂਗਾ ਇਵੇਂ ਪਖੰਡੀ ਹੈ। ਜਦੋਂ ਸੇਠ ਮਨਸੁਖ ਭਾਈ ਭਗੀਰਥ ਅਤੇ ਭਾਈ ਮਰਦਾਨਾ ਦੁਕਾਨ 'ਤੇ ਆਏ ਮੋਦੀਖਾਨੇ 'ਚ, ਆਉਂਦਿਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ, ਆਓ ਸੇਠ ਮਨਸੁਖ ਜੀ ਆਓ, ਹੁਣ ਤੁਹਾਡੇ ਮਨ ਨੂੰ ਸੱਚਾ ਸੁੱਖ ਮਿਲ ਜਾਏਗਾ। ਨਾਂ ਸੀ ਮਨਸੁਖ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਮਨਸੁਖ ਦਾ ਅਰਥ ਕੀ ਹੁੰਦਾ। ਕਈ ਵਾਰੀ ਆਪਣਾ ਨਾਂ ਤਾਂ ਅਸੀਂ ਬੜਾ ਵੱਡਾ ਰਖਾਇਆ ਹੁੰਦਾ, ਪਰ ਨਾਂ ਦਾ ਅਰਥ ਵੀ ਨਹੀਂ ਪਤਾ ਹੁੰਦਾ ਵੀ ਨਾਂ ਦਾ ਮਤਲਬ ਕੀ ਹੈ। ਮਨਸੁਖ, ਜਦੋਂ ਮਨਸੁਖ ਦਾ ਨਾਂ ਲਿਆ ਅਤੇ ਮਨਸੁਖ ਪੈਰਾਂ 'ਤੇ ਢਹਿ ਪਿਆ, ਕਹਿਣ ਲੱਗਾ, ਮਹਾਰਾਜ ਬੜੀ ਬਖਸ਼ਿਸ਼ ਹੋਈ, ਤੁਹਾਡੇ ਦਰਸ਼ਨ ਹੋਏ, ਬੜੀ ਕਿਰਪਾ ਕੀਤੀ ਹੈ, ਮੈਨੂੰ ਆਪਣੇ ਚਰਨਾਂ 'ਚ ਬੁਲਾ ਲਿਆ। ਕੁਝ ਦਿਨ ਗੁਰੂ ਨਾਨਕ ਸਾਹਿਬ ਕੋਲ ਰਿਹਾ, ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੋਥੀ ਬਣਾ ਕੇ ਜੋ ਮਹਾਰਾਜ ਬਾਣੀ ਬੋਲਦੇ ਰਹਿੰਦੇ ਸੀ ਉਹ ਲਿਖਦਾ ਰਹਿੰਦਾ ਸੀ, ਅਤੇ ਲਿਖ ਕੇ ਨਾਲ ਲੈ ਗਿਆ, ਲਾਹੌਰ ਚਲਾ ਗਿਆ। ਕਦੀ ਕਦੀ ਲਾਹੌਰ ਤੋਂ ਮਿਲਣ ਵਾਸਤੇ ਫਿਰ ਆਉਂਦਾ ਸੀ, ਹਫ਼ਤਾ ਖੰਡ ਸੁਲਤਾਨਪੁਰ ਰਹਿ ਕੇ ਚਲਾ ਜਾਂਦਾ ਸੀ, ਸੰਗਤ ਕਰਦਾ ਸੀ। ਕਰੋੜਾਂਪਤੀ ਸੇਠ ਸੀ, ਇੱਕ ਵਾਰੀ ਉਹਦੇ ਮਨ 'ਚ ਆਇਆ ਵੀ ਸਿੰਗਲਾ ਦੀਪ ਵਾਲੇ ਪਾਸੇ ਵਪਾਰ ਕਰਨ ਜਾਈਏ। ਅੱਗੇ ਵੀ ਜਾਂਦਾ ਸੀ, ਕਈ ਵਾਰ ਉਹ ਬਹੁਤ ਸਾਰਾ ਮਾਲ ਲੈ ਕੇ ਬਾਹਰਲੇ ਮੁਲਕਾਂ 'ਚ ਵੇਚਦਾ ਸੀ, ਉੱਧਰੋਂ ਉੱਧਰ ਦਾ ਮਾਲ ਇੱਧਰ ਲਿਆਉਂਦਾ ਸੀ, ਇੱਧਰ ਦਾ ਉੱਧਰ ਲਿਜਾਂਦਾ ਸੀ। ਸ਼ਾਹੂਕਾਰ ਸੀ ਬਹੁਤ ਤਕੜਾ। ਉਹ ਸਿੰਗਲਾ ਦੀਪ ਨੂੰ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਜਹਾਜ਼ ਦੇ ਵਿੱਚ ਪਾਣੀ ਦੇ ਵਿੱਚ ਸਮੁੰਦਰ 'ਚ ਤੂਫਾਨ ਆ ਗਿਆ, ਜਹਾਜ਼ ਡੁੱਬਣ ਵਾਲਾ ਹੋ ਗਿਆ। ਉੱਥੇ ਉਹਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮਹਾਰਾਜ, ਜਿੱਥੇ ਔਕਟ ਗਲੀਆਂ ਪੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ, ਇੱਥੇ ਹੁਣ ਮੇਰੀ ਜਾਨ ਬਚਾ ਸਕਦੇ ਹੋ ਤਾਂ ਸਿਰਫ ਤੁਸੀਂ ਬਚਾ ਸਕਦੇ, ਕਿਰਪਾ ਕਰੋ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹੁੰਚੇ ਅਤੇ ਜਾ ਕੇ ਡੁੱਬਦਾ ਹੋਇਆ ਭਾਈ ਮਨਸੁਖ ਸੇਠ ਦਾ ਜਹਾਜ਼ ਬੰਨੇ ਲਾਇਆ। ਉਹਦਾ ਜਹਾਜ਼ ਬੰਨੇ ਲਾ ਕੇ ਮਹਾਰਾਜ ਵਾਪਸ ਆਏ। ਸ਼੍ਰੀ ਨਨਕਾਣਾ ਸਾਹਿਬ ਤੋਂ ਆਪਣੇ ਘਰ ਆਏ ਹੋਏ ਸਨ ਸਤਿਗੁਰੂ ਮਾਤਾ ਤ੍ਰਿਪਤਾ ਜੀ ਦੇ ਕੋਲ। ਤੋ ਖਾਲਸਾ ਜੀ, ਸਤਿਗੁਰੂ ਤੋਂ ਬਿਨਾਂ ਹੋਰ ਕਿਹੜੇ ਪੱਥਰ ਦੀ ਪੂਜਾ ਕਰਦੇ ਹੋ? ਸਤਿਗੁਰੂ ਜਾਗਦਾ ਹੈ ਦੇਵ, ਸਤਿਗੁਰੂ ਜਾਗਦਾ ਦੇਵਤਾ ਹੈ, ਹਾਜ਼ਰ ਨਾਜ਼ਰ ਹੈ, ਉਹਨੂੰ ਛੱਡ ਕੇ ਤੁਸੀਂ ਪੱਥਰਾਂ ਦੀ ਪੂਜਾ ਕਰੋਗੇ? ਅਤੇ ਮਹਾਰਾਜ ਕਹਿੰਦੇ ਹੈ ਵੀ ਜਦੋਂ ਕੋਈ ਮੁਸੀਬਤ ਪਏਗੀ ਉਹ ਤੇਰੀ ਜਾਨ ਨਹੀਂ ਬਚਾਉਣਗੇ। ਕੌਣ ਭਰੋਸ ਪਿਆ ਇਹ ਕਹੋ, ਕਹੋ ਪੀਰ ਭਰੀ ਨਹਿਆਨ ਬਚੈ ਹੈ। ਕੋਈ ਮੁਸੀਬਤ ਪੈ ਗਈ ਅਤੇ ਪੱਥਰ ਨੇ ਤੈਨੂੰ ਆ ਕੇ ਨਹੀਂ ਬਚਾਉਣਾ, ਗੁਰੂ ਨੇ ਬਚਾਉਣਾ ਹੈ। ਇਸ ਕਰਕੇ ਪੂਰੇ ਗੁਰੂ ਦੇ ਲੜ ਲੱਗਣਾ ਕਰ।
ਜਾਨ ਰੇ ਜਾਨ ਅਜਾਨ ਹਠੀ,
ਹੇ ਅਣਜਾਣ ਜੀਵ, ਜਾਨ ਰੇ ਜਾਨ, ਇਹ ਗੱਲ ਜਾਣ ਲੈ, ਸਮਝ ਲੈ ਚੰਗੀ ਤਰ੍ਹਾਂ। ਹੱਠ ਛੱਡ ਦੇ ਆਪਣਾ, ਜਿੱਦ ਛੱਡ ਦੇ, ਪੱਥਰਾਂ ਦੀ ਪੂਜਾ ਦੀ ਜਿਹੜੀ ਜਿੱਦ ਫੜੀ ਬੈਠਾ। ਬਹੁਤੇ ਲੋਕ ਅਗਿਆਨਤਾ ਬਸ ਇੱਕੋ ਹੀ ਕੰਮ ਜਿੱਦ ਨਾਲ ਹੀ ਕਰੀ ਜਾਂਦੇ, ਹੱਠ ਨਾਲ ਹੀ ਕਰੀ ਜਾਂਦੇ ਵੀ ਸਾਡੇ ਧਰਮ ਹੈ ਜੀ, ਅਸੀਂ ਤਾਂ ਨਹੀਂ ਛੱਡਣਾ। ਧਰਮ ਕੋਈ ਵੀ ਹੈ ਉਹ ਬੰਦੇ ਦੇ ਭਲੇ ਵਾਸਤੇ ਮਹਾਂਪੁਰਸ਼ਾਂ ਨੇ ਬਣਾਇਆ, ਜੇ ਬੁਰਾ ਕਰਨ ਲੱਗ ਜਾਵੇ ਉਹ ਕਾਹਦਾ ਧਰਮ ਹੈ? ਮਹਾਰਾਜ ਕਹਿੰਦੇ, ਕਲਗੀਧਰ ਪਾਤਸ਼ਾਹ ਕਹਿੰਦੇ, ਇਹ ਪੱਥਰਾਂ ਦੀ ਪੂਜਾ ਜਿਹੜੀ ਹੈ ਇਹ ਹੱਠ ਨਾਲ ਕਰੀ ਜਾਂਦਾ, ਧੱਕੇ ਨਾਲ ਹੀ। ਇਹ ਹੱਠ ਛੱਡ ਕੇ ਸੱਚ ਨੂੰ ਜਾਣ ਲੈ, ਪਰਮਾਤਮਾ ਤੇਰੇ ਅੰਦਰ ਹੈ ਉਹਨੂੰ ਪਛਾਣ ਲੈ।
ਇਹ ਫੋਕਟ ਧਰਮ ਸੋ ਭਰਮ ਗਵੈ ਹੈ,
ਇਹ ਜਿਹੜਾ ਫੋਕਟ ਧਰਮ ਕਰ ਰਿਹਾ ਹੈ ਇਹ ਭਰਮ ਦੇ ਵਿੱਚ ਪੈ ਕੇ ਤੂੰ ਕਰ ਰਿਹਾ ਹੈ, ਇਹਦੇ ਨਾਲ ਤੇਰਾ ਬਹੁਤ ਨੁਕਸਾਨ ਹੋ ਰਿਹਾ, ਬਹੁਤ ਕੁਝ ਤੇਰਾ ਗਵੈ ਹੈ, ਗੁਆਚ ਰਿਹਾ ਹੈ, ਸਮਾਂ ਵੀ ਤੇਰਾ ਖਰਾਬ ਹੋ ਰਿਹਾ ਹੈ, ਤੇਰੇ ਅੰਦਰ ਦੀ ਜਿਹੜੀ ਸ਼ਾਂਤੀ ਹੈ ਉਹ ਵੀ ਗੁਆਚ ਰਹੀ ਹੈ, ਤੇਰਾ ਮਨੁੱਖਾ ਜੀਵਨ ਵੀ ਖਰਾਬ ਹੋ ਰਿਹਾ ਹੈ।
ਜਾਲ ਬੱਧੇ ਸਭ ਹੀ ਮ੍ਰਿਤਕੇ,
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਕਹਿੰਦੇ, ਸਾਰੀ ਦੁਨੀਆ ਮੌਤ ਦੇ ਜਾਲ 'ਚ ਫਸੀ ਹੋਈ ਹੈ, ਜਿਵੇਂ ਮੱਛੀਆਂ ਨੂੰ ਫੜਨ ਵਾਸਤੇ ਜਾਲ ਪਾਇਆ ਹੁੰਦਾ ਅਤੇ ਉਹਦੇ 'ਚ ਮੱਛੀਆਂ ਆਪੇ ਹੀ ਫਸ ਜਾਂਦੀਆਂ, ਇਸੇ ਤਰ੍ਹਾਂ ਇਹ ਸੰਸਾਰੀ ਦੁਨੀਆ ਨੂੰ, ਸਾਰੇ ਸੰਸਾਰ ਨੂੰ ਕਾਲ ਦਾ ਜਾਲ ਪਿਆ ਹੋਇਆ, ਮੌਤ ਦਾ ਜਾਲ ਪਿਆ ਹੋਇਆ। ਕੋਈ ਬਾਂਹ ਖੜੀ ਕਰਕੇ ਕਹਿ ਸਕਦਾ ਕਿ ਮੈਨੂੰ ਮੌਤ ਨਹੀਂ ਆਉਣੀ, ਮੈਂ ਮਰਨਾ ਕੋਈ ਨਹੀਂ? ਕਹਿ ਸਕਦਾ। ਕਲਗੀਧਰ ਪਾਤਸ਼ਾਹ ਕਹਿੰਦੇ ਇਸ ਧਰਤੀ ਦੇ ਉੱਤੇ ਜਿਹੜਾ ਵੀ ਆਇਆ ਉਹਨੇ ਮਰਨਾ ਜ਼ਰੂਰ ਹੈ। ਜਾਲ ਬੱਧੇ ਸਭ ਹੀ ਮ੍ਰਿਤ ਕੇ, ਸਾਰੇ ਮੌਤ ਦੇ ਜਾਲ ਵਿੱਚ ਬੱਧੇ ਹੋਏ ਹਨ।
ਰਾਮ ਰਸੂਲ ਨ ਬਚਨ ਪਾਏ,
ਕੋਈ ਰਾਮ ਹੋਵੇ ਭਾਵੇਂ ਰਸੂਲ ਹੋਵੇ, ਮੁਸਲਮਾਨਾਂ ਦਾ ਪੈਗੰਬਰ ਹੋਵੇ ਤੇ ਭਾਵੇਂ ਹਿੰਦੂਆਂ ਦਾ ਹੋਵੇ, ਕੋ ਰਾਮ ਰਸੂਲ ਨਾ ਬਚਨ ਪਾਏ। ਮਹਾਰਾਜ ਕਹਿੰਦੇ ਨਾ ਕੋਈ ਰਾਮ ਬਚਿਆ ਤੇ ਨਾ ਕੋਈ ਰਸੂਲ ਬਚਿਆ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਇਹ ਤਾਂ ਸੁਪਨੇ ਦੀ ਖੇਡ ਹੈ। ਜਿਤੇ ਰਾਮ ਹੋਏ ਸਭੈ ਅੰਤ ਮੂਏ, ਜਿੰਨੇ ਰਾਮ ਹੋਏ ਨੇ ਸਾਰੇ ਚਲੇ ਗਏ ਨੇ। ਰਾਮ ਜ਼ਿਆਦਾ ਹੋਏ ਨੇ? ਹਾਂ, ਰਾਮ ਕਈ ਹੋਏ ਨੇ। ਸਾਧ ਸੰਗਤ ਜੀ, ਰਾਮ ਪਰਸ਼ੁਰਾਮ ਨੂੰ ਵੀ ਕਹਿੰਦੇ ਹਨ। ਬਹੁਤ ਸਾਰੇ ਗ੍ਰੰਥਾਂ ਵਿੱਚ ਪਰਸ਼ੁਰਾਮ ਵਾਸਤੇ ਰਾਮ ਸ਼ਬਦ ਵਰਤਿਆ, ਹਨੂੰਮਾਨ ਨਾਟਕ ਵਿੱਚ ਵੀ ਉਹਦੇ ਲਈ ਰਾਮ ਸ਼ਬਦ ਵਰਤਿਆ ਗਿਆ। ਪੁਰਾਣੇ ਕਈ ਗ੍ਰੰਥਾਂ ਦੇ ਵਿੱਚ ਪਰਸ਼ੁਰਾਮ ਨੂੰ ਰਾਮ ਲਿਖਿਆ ਹੈ। ਦੂਸਰੇ ਰਾਮ ਭਗਵਾਨ ਸ਼੍ਰੀ ਰਾਮ ਚੰਦਰ ਦਸ਼ਰਥ ਦੇ ਬੇਟੇ ਹੋਏ ਨੇ, ਉਹਨਾਂ ਨੂੰ ਵੀ ਰਾਮ ਕਹਿੰਦੇ ਹਨ। ਤੀਸਰੇ ਰਾਮ ਭਗਵਾਨ ਕ੍ਰਿਸ਼ਨ ਜੀ ਦੇ ਵੱਡੇ ਭਰਾਤਾ ਬਲਰਾਮ ਜੀ ਨੂੰ ਵੀ ਰਾਮ ਕਹਿੰਦੇ ਹਨ। ਕਈ ਗ੍ਰੰਥਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਰਾਮ ਦੇ ਅਰਥਾਂ ਵਿੱਚ ਲਿਖਿਆ ਗਿਆ ਹੈ, ਅਤੇ ਕਈ ਅਰਥ ਗ੍ਰੰਥਾਂ ਦੇ ਵਿੱਚ ਰਾਮ ਦੇ ਅਰਥ ਵਿਸਥਾਰ ਨਾਲ ਰਮਿਆ ਹੋਇਆ ਭਗਵਾਨ ਪਰਮੇਸ਼ਰ ਵੀ ਕੀਤੇ ਹਨ। ਗੁਰਬਾਣੀ 'ਚ ਰਾਮ ਦਾ ਅਰਥ ਰਮਿਆ ਹੋਇਆ ਪਰਿਪੂਰਨ ਪਰਮਾਤਮਾ ਹੈ, ਪਰ ਇੱਥੇ ਮਹਾਰਾਜ ਕਹਿੰਦੇ ਵੀ ਦੇਹ ਕਰਕੇ ਜਿੰਨੇ ਰਾਮ ਆਏ ਹਨ, ਭਾਵੇਂ ਉਹ ਪਰਸ਼ੁਰਾਮ ਹੈ, ਭਾਵੇਂ ਸ਼੍ਰੀ ਰਾਮ ਚੰਦਰ ਨੇ, ਭਾਵੇਂ ਬਲਰਾਮ ਹੈ, ਸਭੈ ਅੰਤ ਮੂਏ, ਅੰਤ ਨੂੰ ਸਰੀਰ ਕਰਕੇ ਉਹ ਚਲਾਣਾ ਕਰ ਗਏ ਹਨ, ਖਤਮ ਹੋ ਗਏ। ਰਸੂਲ ਦਾ ਮਤਲਬ ਹੈ ਜੋ ਖੁਦਾ ਤੱਕ ਪਹੁੰਚ ਰੱਖਦਾ ਹੋਵੇ, ਅੱਲਾਹ ਤੱਕ ਜਿਹਦੀ ਪਹੁੰਚ ਹੋਵੇ, ਔਰ ਅੱਲਾਹ ਦਾ ਸੰਦੇਸ਼ ਜਿਸ ਨੇ ਦੁਨੀਆਂ ਦੇ ਵਿੱਚ ਪਹੁੰਚਾਇਆ ਹੋਵੇ। ਹਜ਼ਰਤ ਮੁਹੰਮਦ ਸਾਹਿਬ ਨੂੰ ਰਸੂਲ ਅੱਲਾਹ ਕਹਿੰਦੇ ਹਨ ਕਿ ਖੁਦਾ ਦਾ, ਅੱਲਾਹ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ ਜੋ ਮੈਸੇਜ ਸੀਗਾ ਉਹ ਉਹਨਾਂ ਨੇ ਦੁਨੀਆ ਤੱਕ ਪਹੁੰਚਾਇਆ, ਦੁਨੀਆ ਨੂੰ ਦੱਸਿਆ ਵੀ ਤੁਸੀਂ ਅੱਲਾਹ ਦੀ ਬੰਦਗੀ ਕਰੋ, ਤੁਸੀਂ ਨੇਕ ਇਨਸਾਨ ਬਣੋ, ਨਮਾਜ਼ ਪੜ੍ਹੋ, ਰੋਜ਼ੇ ਰੱਖੋ, ਜੋ ਚੰਗੇ ਕੰਮ ਦੱਸੇ। ਇਸ ਕਰਕੇ ਉਹਨਾਂ ਨੂੰ ਕਹਿੰਦੇ ਰਸੂਲ ਅੱਲਾਹ, ਅੱਲਾਹ ਦਾ ਰਸੂਲ ਹੈ। ਪਰ ਉਹ ਵੀ ਇਸ ਦੁਨੀਆ ਤੋਂ 63 ਸਾਲ ਦੀ ਉਮਰ ਵਿੱਚ ਚਲੇ ਗਏ। ਸ਼੍ਰੀ ਭਗਵਾਨ ਰਾਮ ਚੰਦਰ ਜੀ ਵੀ ਚਲੇ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਰਸੂਲ ਉਹ ਵੀ ਚਲੇ ਗਏ। ਹੋਰ ਵੀ ਜਿਹੜੇ ਪੈਗੰਬਰ ਹੋਏ ਨੇ ਕੋਈ ਵੀ ਸਰੀਰ ਕਰਕੇ ਨਹੀਂ ਬਚਿਆ। ਕਉ ਰਾਮ ਰਸੂਲ ਨਾ ਬਚਨ ਪਾਏ, ਮਹਾਰਾਜ ਕਹਿੰਦੇ ਮੌਤ ਨੇ ਸਾਰਿਆਂ ਨੂੰ ਖਾ ਲਿਆ, ਕੋਈ ਵੀ ਸੰਸਾਰ ਵਿੱਚ ਦੇਹ ਕਰਕੇ ਨਹੀਂ ਰਿਹਾ ਸਦਾ ਲਈ। ਦਾਨਵ ਰਾਕਸ਼ਸ ਔਰ ਦੇਵਤੇ, ਚੰਗੇ ਔਰ ਮਾੜੇ, ਫਨਿੰਦ ਕਹਿੰਦੇ ਵੱਡੇ ਵੱਡੇ ਨਾਗ ਫਣਾਂ ਵਾਲੇ, ਧਰਾ ਧਰ ਬੜੇ ਬੜੇ ਵੱਡੇ ਧਰਤੀ ਦੇ ਉੱਤੇ ਉੱਚੇ ਉੱਚੇ ਪਹਾੜ ਹੋ ਕੇ ਖਤਮ ਹੋ ਗਏ ਨੇ।
ਭਵਿੱਖ ਉਪਾਏ ਮਿਟਾਏ,
ਭੂਤ ਕਾਲ ਦੇ ਵਿੱਚ ਤੇ ਭਵਿੱਖ ਕਾਲ ਦੇ ਵਿੱਚ, ਭੂਤਕਾਲ ਜਿਹੜੇ ਹੋਏ ਨੇ ਉਹ ਮਿਟ ਗਏ ਨੇ, ਜਿਹੜੇ ਭਵਿੱਖ 'ਚ ਹੋਣੇ ਨੇ ਉਹ ਵੀ ਮਿਟ ਜਾਣੇ ਨੇ। ਨਿਯਮ ਇੱਕੋ ਜਿਹਾ ਹੀ ਹੈ, ਇਹ ਨਹੀਂ ਵੀ ਪਿਛਲੇ ਮਰੇ ਨੇ ਆਉਣ ਵਾਲੇ ਨਹੀਂ ਮਰਨਗੇ, ਕਹਿੰਦੇ ਆਉਣ ਵਾਲੇ ਵੀ ਮਰਨਗੇ। ਜਿੰਨਾ ਵੀ ਸੰਸਾਰ ਹੈ ਉਹਦੇ ਲਈ ਕਾਲ ਦਾ ਨਿਯਮ ਅਟਲ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਭ ਕਾਲ ਦੀ ਖੇਡ ਹੈ। ਅੰਤ ਨੂੰ ਇਸ ਪ੍ਰਿਥੀ ਤੇ ਜਿੰਨੇ ਵੀ ਹੋਏ ਨੇ ਸਾਰੇ ਪਛਤਾ ਕੇ ਮਰ ਗਏ ਨੇ, ਖਤਮ ਹੋ ਗਏ ਨੇ। ਜਿਹੜੇ ਜਗਤ ਦੇ ਵਿੱਚ ਅਵਤਾਰ ਕਹਾਉਂਦੇ ਨੇ ਉਹ ਅਵਤਾਰ ਹੋ ਕੇ ਮਿਟ ਜਾਂਦੇ ਨੇ। ਬੜੇ ਬੜੇ ਵੱਡੇ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਰਹੇ ਵੀ ਅਸੀਂ ਅਵਤਾਰ ਹਾਂ, ਪਰਮਾਤਮਾ ਦੇ ਪੁੱਤਰ ਹਾਂ, ਅਸੀਂ ਰੱਬ ਦੇ ਅਵਤਾਰ ਹਾਂ, ਪਰ ਮਹਾਰਾਜ ਕਹਿੰਦੇ ਕਹਾਣ ਵਾਲੇ ਕੁਹਾ ਕਹਾ ਕੇ ਚਲੇ ਗਏ। ਕੋਈ ਵੀ ਇੱਥੇ ਰੱਬ ਦਾ ਪੁੱਤਰ ਬਣ ਕੇ ਵੀ ਸਦਾ ਨਹੀਂ ਰਹਿ ਸਕਿਆ, ਅਵਤਾਰ ਬਣ ਕੇ ਵੀ ਸਦਾ ਨਹੀਂ ਰਹਿ ਸਕਿਆ। ਜਿੰਨੇ ਵੀ ਅਵਤਾਰ ਹੋਏ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 24 ਅਵਤਾਰਾਂ ਦੀ ਕਥਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੈ। ਸਾਰੇ ਅਵਤਾਰ ਜਿਹੜੇ ਹਿੰਦੂ ਧਰਮ ਦੇ ਹੋਏ ਨੇ ਉਹਨਾਂ ਦੀ ਕਥਾ ਵੀ ਲਿਖੀ ਹੈ, ਜਿਹੜੇ ਬਹੁਤ ਜੈਨੀਆਂ ਦੇ ਹੋਏ ਨੇ ਉਹਨਾਂ ਦੀ ਵੀ ਲਿਖੀ ਹੈ। ਪਰ ਇੱਕ ਗੱਲ ਮਹਾਰਾਜ ਨੇ ਬੜੇ ਸਪਸ਼ਟ ਸ਼ਬਦਾਂ 'ਚ ਉਹਨਾਂ ਗ੍ਰੰਥ ਦੀ 24 ਅਵਤਾਰ ਦੀ ਭੂਮਿਕਾ 'ਚ ਲਿਖ ਦਿੱਤੀ ਹੈ। ਦਸਵੇਂ ਪਾਤਸ਼ਾਹ ਕਹਿੰਦੇ, ਜੇ 24 ਅਵਤਾਰ ਕਹਾਏ, ਜਿਹੜੇ 24 ਅਵਤਾਰ ਕਹਾਉਂਦੇ ਆਪਣੇ ਆਪ ਨੂੰ, ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ, ਉਹਨਾਂ ਨੇ ਵੀ ਪਰਮਾਤਮਾ ਦਾ ਤਨਕ ਮਾਤਰ ਵੀ ਭੇਦ ਨਹੀਂ ਪਾਇਆ। ਇੱਕ ਰੋਮ ਜਿੰਨਾ ਵੀ ਪਰਮੇਸ਼ਰ ਦਾ ਭੇਦ ਉਹਨਾਂ ਨੂੰ ਨਹੀਂ ਆਇਆ, ਉਹ ਵੀ ਇਸ ਸੰਸਾਰ 'ਤੇ ਹੋ ਕੇ ਚਲੇ ਗਏ। ਅੰਤਮ ਰਹਿ ਪਛਤਾਏ ਪ੍ਰਿਥੀ ਪਰ, ਇਸ ਧਰਤੀ 'ਤੇ ਰਾਜ ਕਰਕੇ ਅੰਤ ਨੂੰ ਇਸੇ ਧਰਤੀ 'ਤੇ ਮਰ ਗਏ, ਖਤਮ ਹੋ ਗਏ, ਪਛਤਾ ਕੇ ਗਏ ਸੰਸਾਰ ਤੋਂ। ਜੇ ਜਗ ਮੈਂ ਅਵਤਾਰ ਕਹਾਏ, ਜਿਹੜੇ ਆਪਣੇ ਆਪ ਨੂੰ ਅਵਤਾਰ ਕਹਾਉਂਦੇ ਸੀਗੇ, ਰੱਬ ਦਾ ਰੂਪ ਕਹਾਉਂਦੇ ਸੀਗੇ, ਪੂਜਾ ਕਰਾਉਂਦੇ ਸੀ ਵੀ ਅਸੀਂ ਰੱਬ ਦੇ ਅਵਤਾਰ ਹਾਂ, ਅਸੀਂ ਰੱਬ ਹਾਂ, ਉਹ ਵੀ ਮਰ ਗਏ। ਲੈਲ ਕਹਿੰਦੇ ਚੰਚਲ ਨੂੰ, ਹੇ ਮੇਰੇ ਚੰਚਲ ਮਨ, ਤੂੰ ਵੀ ਨਹੀਂ ਰਹਿਣਾ, ਜੇ ਐਡੇ ਐਡੇ ਅਵਤਾਰੀ ਪੁਰਸ਼ ਨਹੀਂ ਰਹੇ, ਤੂੰ ਕੀ ਚੀਜ਼ ਹੈ, ਤੂੰ ਵੀ ਪਾਣੀ ਦਾ ਬੁਲਬੁਲਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ, ਇਹ ਤਾਂ ਖੇਡ ਹੈ। ਫਿਰ ਤੂੰ ਕਿਉਂ ਨਹੀਂ ਉਸ ਅਕਾਲ ਪੁਰਖ ਦੇ ਪੈਰ ਫੜਦਾ, ਰੇ ਮਨ ਲੇਲ ਲੈਲ ਚੰਚਲ, ਇਕੇਲ ਹੀ ਕਾਲ ਕੇ, ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਪੈਰ ਫੜਨੇ ਚਾਹੀਦੇ, ਤੂੰ ਕਿਉਂ ਨਹੀਂ ਫੜਦਾ,
ਲਾਗਤ ਕਾਹੇ ਨਾ ਪਾਇਨ ਧਾਏ,
ਕਿਉਂ ਨਹੀਂ ਜਾ ਕੇ ਧਾ ਕੇ ਦੌੜ ਕੇ ਪ੍ਰਭੂ ਦੇ ਚਰਨ ਫੜ ਲੈਂਦਾ, ਭਾਵ ਪਰਮੇਸ਼ਰ ਦੇ ਚਰਨ ਹੀ ਲੱਗ ਜਾ, ਤੇਰਾ ਇਸੇ 'ਚ ਹੀ ਭਲਾ ਹੈ, ਤੇਰਾ ਇਹਦੇ 'ਚ ਹੀ ਉਧਾਰ ਹੈ। ਤੂੰ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦੇ, ਆਪਣੀ ਹਉਮੈ ਦੀ ਟਿਠਾਈ ਛੱਡ ਦੇ, ਨਿਮਾਣਾ ਹੋ ਕੇ ਵਾਹਿਗੁਰੂ 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 ਜਪ, ਤੇਰਾ ਭਲਾ ਹੋ ਜਾਏਗਾ।
ਕਾਲ ਹੀ ਪਾਏ ਭਇਓ ਬ੍ਰਹਮਾ,
ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ, ਹੁਣ ਮਹਾਰਾਜ ਉਹਦੀ ਵਿਆਖਿਆ ਕਰ ਰਹੇ ਨੇ, ਕਾਲ ਹੀ ਪਾਏ ਭਇਓ ਬ੍ਰਹਮਾ। ਬ੍ਰਹਮਾ ਦੀ ਉਮਰ ਕਿੰਨੀ ਹੈ ਖਾਲਸਾ ਜੀ? ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਕਲਯੁਗ ਦੀ ਉਮਰ ਹੈ 432,000 ਸਾਲ, 432,000 ਵਰੇ ਇਹ ਕਲਯੁਗ ਦੀ ਆਯੂ ਹੈ। ਦੁਆਪਰ ਦੀ ਇਸ ਤੋਂ ਦੁੱਗਣੀ ਹੈ, 864,000 ਸਾਲ। ਤ੍ਰੇਤੇ ਦੀ ਤਿੱਗਣੀ ਹੈ ਅਤੇ ਸਤਯੁਗ ਦੀ ਕਲਯੁਗ ਨਾਲੋਂ ਚੌਗਣੀ ਹੈ, ਅਤੇ ਚਾਰਾਂ ਯੁੱਗਾਂ ਦੀ ਮਿਲਾ ਕੇ 43,00,000 ਵਰੇ ਬਣਦੇ ਹਨ। 43,00,000 ਸਾਲਾਂ ਦੀ ਇੱਕ ਚੌਂਕੜੀ ਹੁੰਦੀ ਹੈ। ਐਸੀਆਂ ਹਜ਼ਾਰ ਚੌਂਕੜੀਆਂ ਬੀਤ ਜਾਣ, ਐਸੀਆਂ ਹਜ਼ਾਰ ਚੌਂਕੜੀਆਂ, 43,00,000 ਸਾਲ ਨੂੰ 1,000 ਨਾਲ ਹੋਰ ਗੁਣਾ ਕਰ ਲਓ, ਇੰਨਾ ਇੰਨੇ ਸਾਲ ਬੀਤ ਜਾਣ। ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ ਅਤੇ ਇੰਨੇ ਸਾਲਾਂ ਦੀ ਬ੍ਰਹਮਾ ਦੀ ਰਾਤ ਹੁੰਦੀ ਹੈ। ਔਰ ਜਦੋਂ ਇੱਦਾਂ ਦੇ 24 ਘੰਟਿਆਂ ਦੇ 365 ਦਿਨ ਹੋ ਜਾਣ ਤਾਂ ਬ੍ਰਹਮੇ ਦਾ ਇੱਕ ਸਾਲ ਹੁੰਦਾ ਹੈ, ਔਰ ਜਦੋਂ ਇਹੋ ਜਿਹੇ 365 ਸਾਲ ਹੋ ਜਾਣ ਤਾਂ ਬ੍ਰਹਮਾ ਦਾ 100 ਸਾਲ ਹੁੰਦਾ ਹੈ, ਅਤੇ ਉਦੋਂ ਬ੍ਰਹਮਾ ਮਰ ਜਾਂਦਾ ਹੈ। ਕਾਲ ਪਾਏ ਬ੍ਰਹਮਾ ਬਪ ਧਰਾ, ਮਰ ਜਾਂਦਾ, ਖਤਮ ਹੋ ਜਾਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੀ ਕਹਿੰਦੇ, ਐਡੀ ਵੱਡੀ ਉਮਰ ਵਾਲਾ ਵੀ ਨਹੀਂ ਬਚਣਾ, ਤੁਸੀਂ ਕੀ ਚੀਜ਼ ਹੋ, ਤੁਸੀਂ ਤਾਂ ਮੱਛਰ ਵਰਗੇ ਹੋ, ਜਿਵੇਂ ਮੱਛਰ ਸਾਡੇ ਸਾਹਮਣੇ ਜੰਮਦਾ, ਸਾਡੇ ਸਾਹਮਣੇ ਹਫ਼ਤੇ 'ਚ ਹੀ ਮਰ ਜਾਂਦਾ ਹੈ। ਸਾਡੀ ਉਮਰ 100 ਸਾਲ ਦੀ ਹੈ, ਮੱਛਰ ਦੀ ਹਫ਼ਤੇ ਦੀ ਹੈ। ਇੱਦਾਂ ਹੀ ਸਾਡੇ ਤੋਂ ਵੱਡਾ ਬਹੁਤ ਕੁਝ ਹੈ, ਬਹੁਤ ਕੁਝ ਹੈ ਜੋ ਕਿ ਬੀਤ ਜਾਂਦੇ ਆ। ਸ੍ਰੀ ਕਲਗੀਧਰ ਕਹਿੰਦੇ ਕਾਲ ਹੀ ਪਾਏ ਭਇਓ ਬ੍ਰਹਮਾ, ਬ੍ਰਹਮਾ ਵੀ ਕਾਲ ਦਾ ਬਣਾਇਆ ਹੋਇਆ ਹੈ।
ਗਹਿ ਦੰਡ ਕਮੰਡਲ ਭੂਮ ਪਰਮਾਨਿਓ,
ਉਹ ਬ੍ਰਹਮਾ ਜਿਹਨੇ ਹੱਥ ਵਿੱਚ ਕਮੰਡਲ ਪਕੜ ਕੇ, ਹੱਥ ਵਿੱਚ ਡੰਡਾ ਪਕੜ ਕੇ ਧਰਤੀ ਦਾ ਚੱਕਰ ਲਾਇਆ ਸੀ, ਭਿਕਸ਼ਾ ਮੰਗ ਕੇ ਗੁਜ਼ਾਰਾ ਕੀਤਾ ਸੀ, ਸਾਧੂਆਂ ਵਾਲਾ ਬ੍ਰਾਹਮਣਾਂ ਵਾਲਾ ਰੂਪ ਧਾਰਨ ਕੀਤਾ, ਉਹ ਬ੍ਰਹਮਾ ਵੀ ਐਡੀ ਲੰਮੀ ਉਮਰ ਤੋਂ ਬਾਅਦ ਮਰ ਜਾਂਦਾ ਹੈ।
ਕਾਲ ਹੀ ਪਾਏ ਸਦਾ ਸਿਵਜੂ,
ਔਰ ਜਿਹੜਾ ਸ਼ਿਵਜੀ ਹੈ, ਕਾਲ ਪਾਏ ਸ਼ਿਵਜੂ ਅਵਤਾਰਾ, ਉਹ ਵੀ ਕਾਲ ਦੇ ਅਨੁਸਾਰ ਹੀ ਪੈਦਾ ਹੋਇਆ ਅਤੇ ਉਹ ਵੀ ਸਦਾ ਨਹੀਂ ਰਹਿੰਦਾ। ਔਰ ਕਹਿੰਦੇ ਜਦੋਂ ਬ੍ਰਹਮਾ ਜੰਮ ਕੇ ਮਰ ਜਾਂਦਾ ਹੈ ਨਾ, ਤੁਸੀਂ ਉਮਰ ਤਾਂ ਸੁਣ ਹੀ ਲਈ ਹੈ ਕਿੰਨੀ ਹੈ, ਜਦੋਂ ਬ੍ਰਹਮਾ ਜੰਮ ਕੇ ਮਰ ਜਾਂਦਾ ਹੈ ਨਾ, ਸ਼ਿਵ ਜੀ ਦਾ ਇੱਕ ਦਿਨ ਬੀਤਦਾ ਹੈ ਅਤੇ ਜਦੋਂ ਉਸ ਸ਼ਿਵ ਜੀ ਦੇ ਵੀ 100 ਸਾਲ ਪੂਰੇ ਹੁੰਦੇ ਹੈ ਅਤੇ ਵਿਸ਼ਨੂੰ ਦਾ ਇੱਕ ਦਿਨ ਬੀਤਦਾ ਹੈ ਅਤੇ ਉਹ ਵਿਸ਼ਨੂੰ ਵੀ ਇੱਕ ਦਿਨ 100 ਸਾਲ ਪੂਰੇ ਕਰਕੇ ਮਰ ਜਾਂਦਾ ਹੈ ਅਤੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਸਿਰਫ ਅੱਖ ਹੀ ਝਮਕਦੀ ਹੈ। ਪਰਮੇਸ਼ਰ ਦੀ ਮਾਇਆ ਅੱਖ ਝਮਕਦੀ ਹੈ, ਇੰਨੇ ਵਿੱਚ ਅਰਬਾਂ ਖਰਬਾਂ ਯੁੱਗ ਬੀਤ ਜਾਂਦੇ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹ ਜਿਹੜੀ ਕਲਾ ਵਰਤਦੀ ਹੈ ਪਰਮੇਸ਼ੁਰ ਦੀ ਮਾਇਆ ਦੀ, ਅੱਖ ਦੇ ਫੋਰ ਵਿੱਚ ਇੰਨਾ ਕੁਝ ਹੋ ਜਾਂਦਾ। ਸਤਿਗੁਰੂ ਕਹਿੰਦੇ ਕਿੱਡਾ ਵੱਡਾ ਹੈ ਬ੍ਰਹਮਾ ਅਤੇ ਬ੍ਰਹਮੇ ਦੀ ਉਮਰ ਦੇ ਨਾਲੋਂ ਬਹੁਤ ਵੱਡੀ ਉਮਰ ਸ਼ਿਵ ਜੀ ਦੀ ਹੈ, ਉਹ ਵੀ ਕਾਲ ਦੇ ਅਧੀਨ ਹੈ, ਉਹ ਵੀ ਮਰ ਜਾਂਦਾ। ਕਾਲ ਹੀ ਪਾਏ ਸਦਾ ਸ਼ਿਵ ਜੂ, ਉਹ ਵੀ ਸ਼ਿਵ ਪੈਦਾ ਹੋਇਆ, ਕਾਲ ਦੇ ਅਧੀਨ ਹੀ ਹੈ।
ਸਭ ਦੇਸ਼ ਵਿਦੇਸ਼ ਭਇਆ ਹਮ ਜਾਣੇ,
ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੰਸਾਰ ਵਿੱਚ ਬੜਾ ਪ੍ਰਸਿੱਧ ਹੈ, ਦੁਨੀਆਂ ਸ਼ਿਵ ਜੀ ਦੀ ਬਹੁਤ ਪੂਜਾ ਕਰਦੀ ਹੈ, ਥਾਂ ਥਾਂ 'ਤੇ ਉਹਦੇ ਮੰਦਰ ਬਣਾਏ ਹੋਏ ਨੇ, ਸ਼ਿਵਲਿੰਗ ਦੀ ਪੂਜਾ ਹੁੰਦੀ ਹੈ, ਸ਼ਿਵ ਜੀ ਦੇ ਸੱਪਾਂ ਦੀ ਪੂਜਾ ਹੁੰਦੀ ਹੈ, ਪਰੰਤੂ ਉਹ ਸ਼ਿਵ ਜੀ ਵੀ ਕਾਲ ਦੇ ਅਧੀਨ ਹੈ, ਕਾਲ ਤੋਂ ਉੱਪਰ ਨਹੀਂ ਹੈ।
ਕਾਲ ਹੀ ਪਾਏ ਭਇਓ ਮਿਟ ਗਇਓ ਜਗ,
ਮਹਾਰਾਜ ਕਹਿੰਦੇ ਜਗ ਕਾਲ ਦੇ ਨਾਲ ਹੀ ਪੈਦਾ ਹੋ ਕੇ ਕਾਲ ਦੇ ਵਿੱਚ ਹੀ ਮਿਟ ਜਾਂਦਾ ਹੈ। ਸੰਸਾਰ ਸਮੇਂ ਅਨੁਸਾਰ ਇਹ ਕਾਲ ਦੀ ਖੇਡ ਹੈ, ਟਾਈਮ ਦੀ ਖੇਡ ਹੈ, ਸਮੇਂ ਨਾਲ ਪੈਦਾ ਹੋਣਾ ਅਤੇ ਸਮੇਂ ਨਾਲ ਵਿਨਸ ਜਾਣਾ, ਇਹ ਕਾਲ ਪੁਰਖ ਦੀ ਰਚਨਾ ਹੈ। ਦਸਮ ਪਾਤਸ਼ਾਹ ਦੀ ਬਾਣੀ 'ਚ ਕਾਲ ਪੁਰਖ ਅਕਾਲ ਪੁਰਖ ਇਹ ਸ਼ਬਦ ਆਉਂਦੇ ਆ। ਕਈ ਅੱਜ ਕੱਲ੍ਹ ਮਨਮਤੀਏ ਉਹ ਸ਼ੰਕਾ ਕਰਦੇ ਜੀ ਕਾਲ ਪੁਰਖ ਮਹਾਂਕਾਲ ਇਹ ਤਾਂ ਹਿੰਦੂਆਂ ਦੇ ਸ਼ਬਦ ਹਨ। ਖਾਲਸਾ ਜੀ, ਇਵੇਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ, ਹਰੀ ਸ਼ਬਦ, ਮੁਰਾਰੀ ਸ਼ਬਦ ਪਰਮਾਤਮਾ ਵਾਸਤੇ ਆਏ ਨੇ, ਆਪਾਂ ਇਹ ਕੱਢ ਦਿਆਂਗੇ, ਇਹਨਾਂ ਦੀ ਫਿਲਾਸਫੀ ਸਮਝੋ। ਕਾਲ ਪੁਰਖ ਉਹ ਸਰੂਪ ਹੈ ਪਰਮੇਸ਼ਰ ਦਾ ਜਿਹੜਾ ਟਾਈਮ ਦੇ ਅੰਦਰ ਹਿਸਟਰੀ ਦੇ ਵਿੱਚ ਚੱਲਦਾ, ਪੈਦਾ ਹੋਣਾ, ਪਾਲਣਾ ਹੋਣੀ ਅਤੇ ਸੰਘਾਰ ਹੋਣਾ। ਮਹਾਂਕਾਲ ਉਹ ਹੈ ਜਿਹੜਾ ਉਸ ਸਾਰੇ ਬਣਾਏ ਹੋਏ ਪਸਾਰੇ ਨੂੰ ਖਾ ਜਾਂਦਾ ਹੈ, ਸਮੇਟ ਦਿੰਦਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਤਰਨਾ ਗਗਨਾ ਹੁਕਮ ਅਪਾਰਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਅਰਬਦ ਨਰਬਦ ਯੁੱਗਾਂ ਤੱਕ ਧੁੰਦੂ ਕਾਰ ਰਿਹਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਹਾਂਕਾਲ ਰੂਪ ਹੋ ਕੇ ਕਾਲ ਨੂੰ ਵੀ ਖਾ ਜਾਂਦਾ ਹੈ। ਉਦੋਂ ਟਾਈਮ ਦੀ ਗੱਲ ਹੀ ਰਹਿੰਦੀ ਵੀ ਫਿਊਚਰ ਕੀ ਹੈ ਅਤੇ ਵਰਤਮਾਨ ਕੀ ਹੈ ਅਤੇ ਭੂਤ ਕੀ ਹੈ, ਕੋਈ ਗੱਲ ਨਹੀਂ, ਉਹ ਤੋਂ ਪਰੇ ਹੋ ਜਾਂਦੀ ਹੈ ਗੱਲ। ਆਖੋ ਸ੍ਰੀ ਵਾਹਿਗੁਰੂ। ਫਿਰ ਜਿਹੜਾ ਅਕਾਲ ਹੈ ਉਹ ਮਹਾਂਕਾਲ ਤੋਂ ਵੀ ਉੱਪਰ ਹੈ, ਭਾਵ ਉਹਦੇ ਵਿੱਚ ਮਹਾਂਕਾਲ ਦਾ ਸੰਕਲਪ ਵੀ ਸਮਾਪਤ ਹੋ ਜਾਂਦਾ ਅਤੇ ਅਕਾਲ 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 ਹੋ ਜਾਂਦਾ। ਦਸਮ ਪਾਤਸ਼ਾਹ ਸਰਬਲੋ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਅਕਾਲ 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 ਜਪੇਂਗੇ। ਜੋ ਖਾਲਸਾ ਪੰਥ ਬਣਾਇਆ ਅਕਾਲ ਅਕਾਲ ਜਪਣ ਵਾਲਾ ਹੈ, ਅਕਾਲ ਦੀ ਫੌਜ ਹੈ, ਜਿੱਥੇ ਨਾ ਕਾਲ ਦਾ ਪਹਿਰਾ ਨਾ ਮਹਾਂਕਾਲ ਦਾ, ਉਸ ਤੋਂ ਵੀ ਉੱਪਰ ਜਾ ਕੇ ਅਕਾਲ ਸਰੂਪ ਹੋ ਜਾਂਦਾ ਹੈ। ਪਰ ਇਹ ਅਵਸਥਾ ਸਟੈਪ ਬਾਈ ਸਟੈਪ ਪਰਮੇਸ਼ਰ ਦੇ ਸਰੂਪ ਨੂੰ ਸਮਝਣ ਵਾਸਤੇ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਬੜਾ ਗਹਿਰਾ ਚਿੰਤਨ ਕਰਨਾ ਪੈਂਦਾ ਹੈ। ਸਤਿਗੁਰੂ ਕਹਿੰਦੇ ਆ ਕਾਲ ਹੀ ਪਾਏ ਭਇਓ ਮਿਟ ਗਇਓ ਜਗ, ਇਹ ਸੰਸਾਰ ਕਾਲ ਦੇ ਅਧੀਨ ਹੈ, ਕਾਲ ਦੇ ਨਾਲ ਪੈਦਾ ਹੋ ਕੇ ਕਾਲ ਦੇ ਵਿੱਚ ਹੀ ਮਿਟ ਜਾਂਦਾ ਹੈ।
ਯਾਹੀ ਤੇ ਤਾਹੇ ਸਭ ਪਹਿਚਾਨੇ।
ਇਸ ਕਰਕੇ ਅਸੀਂ ਸਾਰੇ ਪਾਸੇ ਉਸ ਕਾਲ ਨੂੰ ਪਹਿਚਾਣ ਲਿਆ ਹੈ ਕਿ ਹਰ ਚੀਜ਼ ਕਾਲ ਦੇ ਅਧੀਨ ਹੈ।
ਵੇਦ ਕਤੇਵ ਕੇ ਭੇਦ ਸਭੈ ਤਜ।
ਇਸੇ ਕਰਕੇ ਅਸੀਂ ਵੇਦਾਂ ਕਤੇਬਾਂ ਦੇ ਜਿਹੜੇ ਭੇਦ ਹਨ, ਮਤ ਮਤਾਂਤਰਾਂ ਦੇ ਜਿਹੜੇ ਝਗੜੇ ਹਨ, ਉਹ ਸਾਰੇ ਛੱਡ ਦਿੱਤੇ ਹਨ। ਵੇਦਾਂ ਵਾਲੇ ਕੁਝ ਹੋਰ ਕਹਿੰਦੇ ਆ, ਕਿਤਾਬਾਂ ਵਾਲੇ ਕੁਝ ਹੋਰ ਕਹਿੰਦੇ ਆ, ਔਰ ਸ੍ਰਿਸ਼ਟੀ ਦੀ ਰਚਨਾ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੇ ਮਤ ਲੋਕਾਂ ਨੇ ਦਿੱਤੇ ਹੋਏ ਆ। ਪੁਰਾਣ ਵਾਲੇ ਹੋਰ, ਕੁਰਾਣ ਵਾਲੇ ਹੋਰ ਕਹਿੰਦੇ ਆ। ਵੇਦਾਂ ਵਿੱਚ ਵੀ ਵੱਖ ਵੱਖ ਵਿਚਾਰਾਂ ਦਿੱਤੀਆਂ ਹੋਈਆਂ ਨੇ। ਔਰ ਸਤਸੰਗ ਜੀ, ਅੱਜ ਕੱਲ੍ਹ ਜਿਹੜੇ ਸਾਇੰਸਦਾਨ ਹਨ, ਇਹ ਵੀ ਨਿੱਤ ਨਵੀਂ ਥਿਊਰੀ ਦਿੰਦੇ ਹੈ, ਇਹ ਵੀ ਪੱਕੀ ਗੱਲ ਨਹੀਂ ਕੋਈ ਦੱਸਦੇ। ਨਿਸ਼ਚਿਤ ਤੌਰ 'ਤੇ ਵੀ ਇੱਦਾਂ ਹੀ ਹੋਇਆ ਸੀ, 50 ਸਾਲ ਬਾਅਦ ਇਹਨਾਂ ਦੀ ਥਿਊਰੀ ਵੀ ਬਦਲ ਜਾਂਦੀ ਹੈ, ਹੋਰ ਕੁਝ ਕਹਿਣ ਲੱਗ ਜਾਂਦੇ। ਪਹਿਲਾਂ ਕੁਝ ਹੋਰ ਲਿਖਦੇ ਆ, ਫਿਰ 100-50 ਸਾਲ ਬਾਅਦ ਨਵੀਂ ਰਿਸਰਚ ਕਰਕੇ ਕਹਿੰਦੇ ਨਹੀਂ ਇੱਦਾਂ ਨਹੀਂ ਇੱਦਾਂ ਹੈ, ਪੂਰੀ ਗੱਲ ਨੂੰ ਇਹ ਵੀ ਨਹੀਂ ਜਾਣਦੇ। ਇਹਨਾਂ 'ਚ ਸਾਰਿਆਂ 'ਚ ਫਰਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸੀਂ ਇਹ ਸਾਰੇ ਫਰਕ ਛੱਡ ਦਿੱਤੇ, ਸਾਰੇ ਝਗੜੇ ਤਿਆਗ ਕੇ ਅਸੀਂ ਇਹ ਸਮਝ ਲਿਆ ਹੈ ਕਿ ਸਭ ਕਾਲ ਪੁਰਖ ਦੀ ਆਪਣੀ ਖੇਡ ਹੈ, ਉਹਦਾ ਭੇਦ ਨਾ ਕੋਈ ਪਾ ਸਕਦਾ ਤੇ ਨਾ ਕੋਈ ਪਾ ਸਕੇਗਾ।
ਕੇਵਲ ਕਾਲ ਕਿਰਪਾ ਨਿਧ ਮੰਨੇ।
ਕੇਵਲ ਉਸ ਕਾਲ ਪੁਰਖ ਨੂੰ ਕਿਰਪਾ ਦੇ ਸਾਗਰ ਨੂੰ ਮੰਨਦੇ ਹਾਂ, ਉਹੀ ਕਾਲ ਪੁਰਖ ਪੈਦਾ ਕਰਨ ਵਾਲਾ ਹੈ, ਉਹੀ ਕਾਲ ਪੁਰਖ ਪਾਲਣਾ ਕਰਨ ਵਾਲਾ ਹੈ, ਉਹੀ ਕਾਲ ਪੁਰਖ ਅੰਤ ਨੂੰ ਸਾਰਿਆਂ ਨੂੰ ਸਮੇਟਣ ਵਾਲਾ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗ ਨਾਸਰ ਜਗਦੀਸ਼ੁਰ ਹੈ। ਉਹ ਪਰਮਾਤਮਾ ਆਦਿ ਵਿੱਚ ਵੀ ਪਰਿਪੂਰਨ, ਮੱਧ ਵਿੱਚ ਵੀ ਪਰਿਪੂਰਨ ਹੈ ਅਤੇ ਅੰਤ ਨੂੰ ਵੀ ਪਰਿਪੂਰਨ ਹੈ। ਉਹ ਨਾ ਜੰਮਦਾ ਹੈ ਅਤੇ ਨਾ ਉਹ ਮਰਦਾ ਹੈ, ਅਨਾਦੀ ਹੈ ਔਰ ਅਨੰਤ ਹੈ। ਅਨਾਦੀ ਦਾ ਮਤਲਬ ਹੈ ਵੀ ਉਹਦਾ ਆਦਿ ਕੋਈ ਨਹੀਂ, ਅਨੰਤ ਦਾ ਮਤਲਬ ਹੈ ਉਹਦਾ ਅੰਤ ਕੋਈ ਨਹੀਂ, ਐਸਾ ਉਹਦਾ ਸਰੂਪ ਮਹਾਰਾਜ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸ ਰਹੇ ਨੇ। ਸੋ ਕਹਿੰਦੇ ਅਸੀਂ ਉਸੇ ਨੂੰ ਹੀ ਕਿਰਪਾ ਨਿਤ ਨੂੰ ਮੰਨਦੇ ਹਾਂ। ਸੋ ਖਾਲਸਾ ਜੀ, ਆਓ ਅਖੀਰਲੀਆਂ ਪਾਵਨ ਪੰਕਤੀਆਂ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਵਈਏ ਦੁਆਰਾ ਕਾਲ ਦੀ ਮਹਿਮਾ ਅੱਗੇ ਵੀ ਦੱਸਣਗੇ ਅਤੇ ਸਾਰੇ ਸੰਸਾਰ ਨੂੰ ਕਾਲ ਦਾ ਖਾਜਾ ਦੱਸ ਰਹੇ ਨੇ। ਅਖੀਰਲੀਆਂ ਪੰਕਤੀਆਂ ਸਰਵਣ ਕਰੋ ਜੀ।
ਕਾਲ ਹੀ
ਪਾਏ ਭਇਓ ਮਿਟ ਗਿਓ ਜਗ, ਇਤੇ ਸਾਹੇ ਸਭ ਪਹਿਚਾਨਿਓ। ਵੇਦ ਕਤੇਬ ਕੇ ਭੇਦ ਸਭੈ ਤਜ, ਕੇਵਲ ਕਾਲ ਕਿਰਪਾ ਨਿਧ ਮਾਨਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।